ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं, मॉन्ट्रियल 4386209000, अमेरिका 6415525037, 24 घंटे।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिमें कि तुहानू पता ही है कि असी हर सोमवार नू 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुंने आ। ये माइंड एंड बॉडी जिहड़ा प्रोग्राम है, यह BNC मैडिकल सेंटर के ताबुन के नाल असी पेश करते हैं। BNC मैडिकल सेंटर का मतलब की है? बी का मतलब है ब्रैमली, तो सी का मतलब है कंट्री साइड। ब्रैमटन के विच दो रोड्स ने पॉपुलर, एक नू ब्रैमली कहने हैं तो दूजी नू कंट्री साइड कहने हैं। जिथे ब्रैमली तो कंट्री साइड मिलदियां ने, अंग्रेजी उन्हें इंटरसैक्शन कहने हैं। जिथे दो रोड्स ब्रैमली तो कंट्री साइड मिलदियां ने, उत्थे गैस स्टेशन है, तो उस गैस स्टेशन वाले प्लाजे दे विच साडा BNC मैडिकल सेंटर है, इसे करके उन्हें BNC कहा जाता है। ये जिहड़ा मैडिकल सेंटर है, इहदे विच अंडर द सेम रूफ वी आर प्रोवाइडिंग सो मैनी हैल्थ रिलेटिड सर्विसिज। मसलन साडे कोल फिजियोथैरेपी ते कैरोप्रैक्टर नाल संबंधित हर प्रकार की सेवा है, सहूलतां दित्तियां जांदियां ने। इस तों इलावा साडे कोल फैमिली प्रैक्टिस है, अर्जेंट केयर है, वॉक इन क्लीनिंग है, ब्लड लैब साडी 7 दिन खुलदी है, डरमेटालोजिस्ट ने स्किन स्पैशलिस्ट जिहनूं कहिंदे आ चमड़ी दे माहर, ते नाल नाल साडे कोल काउंसलिंग दीयां सर्विस भी दित्तियां जांदियां ने। काउंसलिंग जिन्ना भी भैन भरावां नूं, खास करके आ करोना वायरस ने तां बड़ी दबिया पिया, हुण कल साडे मैनूं पता लग्गिया सी, कल भी मैं संडे नूं वैसे प्रोग्राम करदा, जस्ट मैं दसण दी कोशिश करदे आ कि 4 बजे तो लैके 5 बजे तक हर संडे नूं मेरा प्रोग्राम हुंदा कंप्लीमेंटरी। ओह अरफा जी दे हुक्म दे नाल सारा प्रोग्राम संडे नूं चलदा, उहदे विच कोई भी ना इवन नॉट ईवन ए BNC दी असीं कोई शब्द बोलदे आ, सिर्फ तो सिर्फ हल्के फुलके अंदाज दे विच कोई भी टॉपिक लैके असीं गलबात करदे आ। तुसीं सानूं रेडियो ते रिस्पोंस भी दिंदे हो, तुहाडा पहलां तां थैंक्स। सो जिहड़े भी असीं जिवें मैं गल कर रहा सीगा भी कल वो जिहड़ा अपना यंग डायरेक्टर सीगा शिशांत समथिंग, मैनूं हुण नाम नहीं याद पूरा आ रहा, वह भी देखो ना उन्हें सुइसाइड की है। हाँ जी राजपूत, मैनूं भैन जी ने बाहरों आवाज़ मार के दस्सिया। सो वह जिहड़ा यंग डॉक्टर एक्टर सीगा 34-35 साल का। सो इस तरह होर बड़े अजकल स्ट्रैस रहिंदे ने, क्योंकि जिड्डी मर्जी, मेरा तो यह कहना भी जिन्नी मर्जी तुसी उपरले लैवल दे चले जाओ, जिन्ने मर्जी पैसे इकट्ठे कर लो, जिन्ने मर्जी हीरो हीरोइन विलेन बन जाओ, जदों तुसी उस स्टेज ते पहुँच जाने फिर तुहाडा उत्थे कंपीटीशन हुंदा। जिन्ना तुसी उत्ते जाने हो उन्नियां वड्डियां प्रॉब्लम्स आउंदियां ने, ते प्रॉब्लम्स दे नाल तुहानू स्ट्रैस रहना शुरू होंदा। कई वारी सानू कंपीटीशन हो जाता भी वह अगे निकल गया, मैनू नहीं मूवी मिली, वह नहीं मिली, कोई लीडर है जिन्ने बंदे हुण MPP बन गए, 1-2 मिनिस्टर बन गए, फिर वो जिहड़े MPP हुंदे ने उन्हां नू तकलीफ होनी शुरू हो जाती है भी वह तो मेरे को यूनियर सीगा फोर्ड साहब ने उन्हूं मिनिस्टर बनाता, जे कोई मिनिस्टर बन जाता वो कोई महकमा छोटा है वो फलाने नू सज्जन नू तो डिफेंस मिनिस्टर बनाता। सो जिहड़े मर्जी फील्ड चले जाओ, ईवन तुसीं पैसे भी तुहाडे कोल इकट्ठे हो जाते हैं, आपां तां दूजे बंदे दा कहिंदा भी ये मिलियनेयर है, पर वह कहिंदा यार मेरे को गल ही नहीं हुंदी, जिहड़ा दूसरा गवांढी है वह तो बिलियनेयर है, आपां तां उत्थे पहुंचीए। जे एक बंदे कोल कार है होंडा, वह कहिंदा नहीं नहीं उन्हें तो मर्सडी लैनी, फिर मैं मर्सडी लैनी है, जिहड़ा मर्सडी वाला कहिंदा मर्सडी तो अजकल की है, अजकल तो BMW Porsche रखो, उदू होर महंगीआं रखो कारां। सो जिहड़ी भी तुसीं लैवल ते पहुँच जाते हो उही जिहियां प्रॉब्लमां वधी जांदियां, बंदा कदे भी खुश नहीं हुंदा, जिस करके साडे स्ट्रैस रहिंदा, असीं डिप्रैशन चले जाने, सानू अंगजायटी हो जाती है, पैनिक अटैक होंगे ने, फिर सुइसाइड का कारण बनता है। इसे करके जो सुइसाइड का की मतलब है, सुइसाइड का मतलब यही है ना कि जो अं सोचते भी साड़ी कोई पुछ पड़ताल नहीं है, ना कोई साड़ी सुनता है, ना साढ़े हाथ खड़े ने, जो हाथ खड़े कर लाने देसी तरीके, फिर बंदा कहता यार जिंदगी जीन का भी की फायदा, वो फिर कोई ना कोई कदे फाहा लै लिया, कदे नैगरा फॉल छाल मारती, कदे होर मारती, क्योंकि वो कंपनी नहीं होंगी, कोई समझाता नहीं भी जिंदगी इट्स ए वेरी प्रैशियस लाइफ, तो मर के की होजूगा पता नहीं, तुम फिर कितने जाना कितने नहीं जाना। सो जिहड़ी जिंदगी दा जे कंडे आए ने तो उन्होंने कोशिश करो चूगन की, हौसला रखो, ये तो गल पक्की है कि जिंदगी दे विच जे चंगे दिन ते माड़े दिन नाल नाल चलदे ने, जे माड़े दिन शुरू हो गए, जे माड़े दिन शुरू हो गए एक दिन चंगे आ जाएंगे। ਸੋ ਸਾਨੂੰ ਹੌਸਲਾ ਕਰਨਾ ਚਾਹੀਦਾ, ਸਾਨੂੰ ਫੇਸ ਕਰਨਾ ਚਾਹੀਦਾ। ਜਦੋਂ ਅਸੀਂ ਫੇਸ ਨਹੀਂ ਕਰਦੇ ਅਸੀਂ ਸੁਈਸਾਈਡ ਕਰ ਲੈਂਦੇ ਹਾਂ, ਕੁਛ ਹੋਰ ਕਰ ਲੈਂਦੇ ਹਾਂ। ਸੋ ਇਹ ਜਿਹੜੀਆਂ ਸਟ੍ਰੈਸ ਦੀ ਹੈ, ਡਿਪਰੈਸ਼ਨ ਦੀ ਹੈ, ਐਂਗਜ਼ਾਇਟੀ ਦੀ ਹੈ, ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਹੁੰਦੇ ਨੇ, ਲੜਾਈ ਝਗੜਾ ਹੁੰਦਾ, ਅਸੀਂ ਐਵੇਂ ਬਿਨਾਂ ਮਤਲਬ ਤੁਰੇ ਜਾਂਦੇ ਨਾ, ਕਾਰ ਕਿਸੇ ਦੀ ਹੁੰਦੀ ਹੈ ਸਾਡੇ ਕੋਲ, ਮੂਹਰੇ ਕੱਢ ਲਈ, ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ, ਉੱਥੇ ਲੜਾਈ ਉਂਗਲ ਦਿਖਾ ਦਿੰਦੇ ਹਾਂ, ਉਂਗਲ ਦਿਖਾ ਕੇ ਕੀ ਹੁੰਦਾ, ਦੋ ਗਾਲਾਂ ਵਾਲਾ ਐਫ ਦੇ ਨਾਲ ਕੱਢ ਦਿੰਦਾ, ਅਤੇ ਉੱਥੇ ਮੌਕਾ ਘਸੋਨਬਾਜ਼ੀ ਹੋ ਜਾਂਦੀ ਹੈ, ਅਤੇ ਪੁਲਿਸ ਵਾਲੇ ਫੜ ਕੇ ਕਾਰ ਦੇ ਵਿੱਚ ਬਾਂਹ ਬੰਨ ਕੇ ਬਿਠਾ ਲੈਂਦੇ। ਦੱਸੋ, ਨਾ ਅਸੀਂ ਉਹਨੂੰ ਜਾਣਦੇ ਹਾਂ, ਨਾ ਉਹ ਸਾਨੂੰ ਜਾਣਦਾ, ਮੁੜ ਕੇ ਕਰ ਲਿਆ ਨਾ ਪੰਗਾ ਪਾ ਲਿਆ ਅਸਾਲਟ ਦਾ। ਜੇ ਕੋਈ ਚੀਜ਼ ਪਈ ਆ ਤਾਂ ਅਸੀਂ ਫਿਰ ਪਰਵਾਹ ਨਹੀਂ ਕਰਦੇ। ਈਵਨ ਆਪਣੇ ਘਰ ਦੇ ਵਿੱਚ ਕੀ ਹੁੰਦਾ, ਰੋਟੀ ਖਾਂਦੇ ਹਾਂ, ਘਰ ਵਾਲੀ ਨੇ ਰੋਟੀ ਵਧੀਆ ਨਹੀਂ ਬਣਾਈ, ਜਿਹੜੀ ਪਲੇਟ ਪਈ ਹੁੰਦੀ ਆ ਚੱਕ ਕੇ ਪਲੇਟ ਹੀ ਮਾਰਦੇ, ਨਾਲੇ ਪਲੇਟ ਤੋੜ ਦਿੰਦੇ, ਨਾਲੇ ਫਰਸ਼ ਦਾ ਨੁਕਸਾਨ ਕਰ ਦਿੰਦੇ। ਜੇ ਕੋਈ ਕੰਪਿਊਟਰ 'ਤੇ ਕੰਮ ਕਰਦਾ, ਗੁੱਸਾ ਆਇਆ, ਕੰਪਿਊਟਰ ਚੱਕ ਕੇ ਭਗਾ ਕੇ ਮਾਰਿਆ, ਨਾਲੇ ਕੰਪਿਊਟਰ ਦਾ ਨੁਕਸਾਨ, ਨਾਲੇ ਜਿਹੜੇ ਸੋਫੇ ਦੇ ਉੱਤੇ ਪਿਆ ਉਹ ਸੋਫਾ ਪਾੜ ਗਿਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਟ੍ਰੈਸ, ਜਿਹੜਾ ਡਿਪਰੈਸ਼ਨ, ਐਂਗਜ਼ਾਇਟੀ, ਸੁਈਸਾਈਡਲ ਅਸਾਲਟ, ਜਿਹੜੀ ਆਪਣੀ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ, ਇਹਦੇ ਲਈ ਕੌਂਸਲਿੰਗ ਦੀ ਜ਼ਰੂਰਤ ਹੈ। ਅਤੇ ਸਾਡੀ ਕਲੀਨਿਕ ਦੇ ਵਿੱਚ ਡਾਕਟਰ ਫੈਨੀ ਜਿਹੜੇ ਨੇ, ਉਹ ਇੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਫੁੱਲ ਫਲੈਜ ਡਾਕਟਰ ਆਫ ਮੈਡੀਸਨ MD ਨੇ, ਨਾਲ ਨਾ ਇਹ ਨਹੀਂ ਹੈ ਵੀ ਇਕੱਲੇ MD ਕਰਕੇ ਉਹਨਾਂ ਨੂੰ ਰੈਜੀਡੈਂਸੀ ਨਹੀਂ, ਉਹਨਾਂ ਨੇ ਕੈਨੇਡੀਅਨ ਜਿਹੜੇ ਇਗਜ਼ਾਮ ਨੇ, ਅਵੈਲੂਏਟਿੰਗ ਇਗਜ਼ਾਮ ਹੈ, QE1 ਹੈ, QE2 ਹੈ, ਸਾਰੇ ਪਾਸ ਕੀਤੇ ਨੇ, ਅਮੈਰੀਕਾ ਦੇ ਤਿੰਨੇ ਲਾਈਸੈਂਸ ਪਾਸ ਕੀਤੇ ਨੇ, ਫਿਰ ਉਹਨਾਂ ਦੀਆਂ ਪਬਲੀਕੇਸ਼ਨਸ ਬਹੁਤ ਨੇ, ਚਾਹੇ ਉਹ ਸੇਂਟ ਮਾਈਕਲ ਹੋਸਪਿਟਲ ਹੈ, ਜੇ ਵੋਮੈਨ ਕਾਲਜ ਹੈ, ਉਹਨਾਂ ਨੇ ਕੀਤਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਮਾਇੰਡ ਚੇਂਜ ਕਰ ਲਿਆ, ਕਿਉਂਕਿ ਪਰਮਾਤਮਾ ਦੀ ਮਰਜ਼ੀ, ਹੁਣ ਉਹਨਾਂ ਨੇ ਮਾਸਟਰ ਇਨ ਕੌਂਸਲਿੰਗ ਕਰ ਲਈ ਅਤੇ ਕੌਂਸਲਿੰਗ ਦੀਆਂ ਸਰਵਿਸ ਦਿੰਦੀਆਂ ਨੇ। ਸੋ ਜਦੋਂ ਵੀ ਤੁਹਾਨੂੰ ਇਹੋ ਜਿਹੀਆਂ ਪ੍ਰੋਬਲਮਸ ਆਉਣ, ਬਜਾਏ ਦਵਾਈਆਂ ਖਾਣ ਦੇ ਰਾਤ ਨੂੰ ਸੁੱਤੇ ਰਹੋ, ਸਾਈਡ ਇਫੈਕਟ ਹੋਵੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਪੰਜ ਚਾਰ ਮੀਟਿੰਗਾਂ ਲਾਓ। ਨਾਲੇ ਇਹ ਕਿਹੜਾ ਕੋਈ ਬਾਬੇ ਨੇ ਵੀ ਤੁਹਾਡੇ ਮੋਰ ਦੇ ਫੰਗ ਨਾਲ ਠੀਕ ਕਰ ਦੇਣਗੇ, ਜਾਂ ਕੋਈ ਕਈਆਂ ਨੂੰ ਐਂਗਜ਼ਾਇਟੀ ਹੁੰਦੀ ਆ, ਉਹ ਕਹਿੰਦੇ ਲੈ ਜਾਓ ਇੰਡੀਆ, ਉੱਥੇ ਉਹਨੂੰ ਕਹਿੰਦੇ ਬੱਕਰੀ ਦਾ ਦੁੱਧ ਪੀ, ਉੱਥੇ ਆਹ ਕਰ, ਉਹਦਾ ਸਮ ਕਹਿੰਦੀ ਹੋਰ ਮੋਟਾ ਸਾਰਾ ਢਿੱਡ ਕਰਕੇ ਭੇਜ ਦਿੰਦੇ ਨੇ, ਹਾਲਾਤ ਹੋਰ ਵੀ ਖਰਾਬ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕੋਈ ਵੀ। ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਫੈਸ਼ਨਲ ਕੋਲ ਜਾਓ। ਜੇ ਦਰਜੀ ਮੇਰੇ ਵਰਗੇ ਨੂੰ ਫੜਾ ਦਿਓਗੇ, ਪੈਂਟ ਨੂੰ ਉੱਪਰ ਕਰਦੇ, ਉਹਨੇ ਬਿੰਗੀ ਟੇਢੀ ਕਰ ਦੇਣੀ, ਕਿਉਂਕਿ ਮੈਂ ਕਿਹੜਾ ਕਿਤੇ ਕੀਤੀ ਹੈ। ਜੇ ਤੁਸੀਂ ਪ੍ਰੋਫੈਸ਼ਨ ਦਰਜੀ ਕੋਲ ਜਾਓਗੇ, ਉਹਨੂੰ ਪਤਾ ਵੀ ਕਿਵੇਂ ਟਾਂਕੇ ਲਾਉਣੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਇਹ ਪ੍ਰੋਬਲਮ ਨੇ ਅੱਜ ਕੱਲ੍ਹ ਬਹੁਤ ਵੱਧ ਰਹੀਆਂ, ਜਿਵੇਂ ਕਹਿੰਦੇ ਸੀ ਨਾ, ਮੈਂ ਜਾਣੇ ਹਾਂ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ ਕੋਠੇ ਚੜ੍ਹ ਕੇ ਦੇਖਿਆ, ਘਰ ਘਰ ਇਹੋ ਆਗ। ਕਿ ਫਰੀਦ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਸੋਚਿਆ ਸੀਗਾ ਕਿ ਮੈਂ ਹੀ ਦੁਖੀ ਹਾਂ, ਮੈਨੂੰ ਰੋਟੀ ਪਾਣੀ ਦੀ ਹੈ, ਜਾਂ ਖਰਚਾ ਪਾਣੀ ਘੱਟ ਮਿਲਦਾ, ਜਾਂ ਕੋਈ ਮੇਰੇ ਔਲਾਦ ਨਹੀਂ ਹੈਗੀ। ਕਹਿੰਦਾ ਵੈਨ ਕੋਠੇ ਚੜ੍ਹ ਕੇ ਦੇਖਿਆ, ਕੋਠੇ ਦਾ ਮਤਲਬ ਇਹ ਨਹੀਂ ਵੀ ਛੱਤ 'ਤੇ ਚੜ੍ਹਨਾ, ਉਹਦਾ ਮਤਲਬ ਵੈਨ ਯੂ ਗੋ ਵਿਦ ਇਨ, ਇਹਦੇ ਸਪਿਰਚੁਅਲ ਮੀਨਿੰਗ ਨੇ। ਜਦੋਂ ਤੁਸੀਂ ਅੰਦਰ ਪਾਠ 'ਤੇ ਬੈਠਦੇ ਹੋ, ਮੈਡੀਟੇਸ਼ਨ ਕਰਦੇ ਹੋ, ਫਿਰ ਤੁਹਾਨੂੰ ਅੰਦਰੋਂ ਗਿਆਨ ਹੁੰਦਾ ਵੀ ਤੂੰ ਇਕੱਲਾ ਦੁਖੀ ਨਹੀਂ ਹੈ, ਸਾਰੀ ਦੁਨੀਆ ਹੀ ਦੁਖੀ ਹੈ। ਸੋ ਇਹ ਜਿਹੜੀ ਦੁਨੀਆ ਹੁਣ ਖਾਸ ਕਰਕੇ ਕਰੋਨਾ ਵਾਇਰਸ ਕਰਕੇ, ਜਾਂ ਉਂਝ ਵੈਸੇ ਵੀ ਪੈਸੇ ਦੀ ਇੰਨੀ ਰੇਸ ਲੱਗੀ ਵੀ ਹੈ, ਇਹਦਾ ਐਂਡ ਕੋਈ ਨਹੀਂ, ਕੰਟੈਂਟਮੈਂਟ ਕੋਈ ਨਹੀਂ, ਅਤੇ ਅਲਟੀਮੇਟਲੀ ਕੀ ਹੁੰਦਾ ਕਿ ਸਾਨੂੰ ਸ਼ੂਗਰ ਘੇਰ ਲੈਂਦੀ ਹੈ, ਸਾਨੂੰ ਬਲੱਡ ਪ੍ਰੈਸ਼ਰ ਹੁੰਦੇ ਨੇ, ਸਾਨੂੰ ਬ੍ਰੇਨ ਹੈਮਰੇਜ ਹੋ ਜਾਂਦਾ। ਇਹ ਸਾਰੀਆਂ ਇਹੀ ਗੱਲਾਂ ਨੇ, ਹੋਰ ਕੀ ਗੱਲ ਹੈ। ਕਿ ਜੇ ਅਸੀਂ ਟਿੱਕੇ ਪੈ ਜਾਈਏ, ਕੰਟੈਂਟਮੈਂਟ ਹੋਵੇ, ਘੱਟ ਕੰਮ ਕਰ ਲਈਏ, ਉਹਦੇ ਵਿੱਚ ਵੱਡੀ ਬਰਕਤ ਹੈ। ਅਸੀਂ ਘੱਟ ਨਹੀਂ ਕਰਨਾ ਚਾਹੁੰਦੇ, ਅਸੀਂ ਆਰਾਮ ਨਾਲ ਨਹੀਂ ਬਹਿ ਸਕਦੇ, ਅਸੀਂ ਉਪਦੇਸ਼ ਦੇਈ ਜਾਂਦੇ ਹਾਂ ਪਰ ਆਪਣੇ ਆਪ 'ਤੇ ਅਸੀਂ ਇੰਪਲੀਮੈਂਟ ਨਹੀਂ ਕਰਦੇ, ਜਿਹਦੇ ਕਰਕੇ ਸਾਨੂੰ ਸਟ੍ਰੈਸ ਰਹਿੰਦਾ। ਸੋ ਜੇ ਕੋਈ ਅਜਿਹੀਆਂ ਗੱਲਾਂ ਆ ਜਾਣ ਤਾਂ ਤੁਸੀਂ ਉਹਨਾਂ ਨਾਲ ਰਾਇ ਕਰੋ, ਡਾਕਟਰ ਫੈਨੀ ਨਾਲ। ਕੋਈ ਵੀ ਤੁਹਾਨੂੰ ਕਿਸੇ ਡਾਕਟਰ ਦੀ ਰੈਫਰਲ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ 'ਚ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ, ਫਾਰਮੇਸੀ ਸਿਟੀ ਆਫ ਬਰੈਂਪਟਨ ਨੇ ਐਲਾਨ ਕੀਤਾ ਹੋਇਆ ਕਿ ਉਹ ਸੀਨੀਅਰਸ ਨੂੰ, ਜਿੱਥੇ ਵੀ ਸੀਨੀਅਰਸ ਉਹਨਾਂ ਨੂੰ ਫੋਨ ਕਰਨਗੇ, ਉਹ ਉਸੇ ਕਲੀਨਿਕ 'ਤੇ ਜਾ ਕੇ, ਉਸੇ ਫਾਰਮੇਸੀ 'ਤੇ ਜਾ ਕੇ ਦਵਾਈਆਂ ਪਿੱਕ ਕਰਦੇ ਨੇ ਅਤੇ ਨਾਲ ਤੁਹਾਡੇ ਘਰ ਡਿਲੀਵਰੀ ਕਰ ਦਿੰਦੇ ਨੇ। ਪਰ ਸਾਡੀ ਦੇਖੋ BNC ਫਾਰਮੇਸੀ ਦੀ ਕੀ ਖਾਸੀਅਤ ਹੈ, ਅਸੀਂ ਕਹਿੰਦੇ ਹਾਂ ਸੀਨੀਅਰਸ ਹੋਣ, ਬੱਚੇ ਹੋਣ, ਜਵਾਨ ਹੋਣ, ਜੋ ਮਰਜ਼ੀ ਹੋਣ, ਅਤੇ ਨਾਲੇ ਇਕੱਲੇ ਬਰੈਂਪਟਨ 'ਚ ਨਹੀਂ, ਮਿਸੀਸਾਗਾ 'ਚ ਰਹਿੰਦੇ ਹੋ, ਟੋਬੀ 'ਚ ਰਹਿੰਦੇ ਹੋ, ਰੈਕਸਡੇਲ 'ਚ ਰਹਿੰਦੇ ਹੋ, ਸਕਾਰਬਰੋ 'ਚ ਰਹਿੰਦੇ ਹੋ, ਔਰੇਂਜਵਿਲ ਰਹਿੰਦੇ ਹੋ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਆਟਵਾ ਅਤੇ ਮੌਂਟਰੀਅਲ ਤੁਸੀਂ ਕਹੋ, ਨਹੀਂ, ਸਰਾਊਂਡਿੰਗ ਏਰੀਆ 15-20-25 ਕਿਲੋਮੀਟਰ ਦਾ ਏਰੀਆ ਹੋਵੇ, ਤੁਸੀਂ ਸਾਡੀ ਫਾਰਮੇਸੀ ਨੂੰ ਫੋਨ ਕਰ ਦਿਓ, ਉਹ ਪਰਚੀ ਘਰੋਂ ਚੱਕ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਨੇ। ਇਸ ਤੋਂ ਇਲਾਵਾ ਖੁੰਜੇ ਸਾਡਾ ਇੱਕ ਬਿਊਟੀਫੁੱਲ ਵਿਜ਼ਨ ਸੈਂਟਰ ਹੈ, ਜਿਹਨੂੰ ਕਿ ਪੰਜਾਬੀ ਦੇ ਵਿੱਚ ਜਾਂ ਦੇਸੀ ਭਾਸ਼ਾ 'ਚ ਐਨਕਾਂ ਦੀ ਦੁਕਾਨ ਕਹਿੰਦੇ ਹਾਂ। ਉੱਥੇ ਆਈ ਡਾਕਟਰ ਵੀ ਨੇ ਅਤੇ ਐਨਕਾਂ ਦੀ ਵਰਾਇਟੀ ਵੀ, ਹਰ ਤਰ੍ਹਾਂ ਦੀ ਅਸੀਂ ਇੰਸ਼ੋਰੈਂਸ ਲੈਂਦੇ ਹਾਂ, ਪਰ ਹੁਣ ਕਿਉਂਕਿ ਬੰਦ ਹੈ ਕਰੋਨਾ ਵਾਇਰਸ ਕਰਕੇ ਮੈਂ ਉੱਥੇ ਜਾਂਦਾ ਨਹੀਂ, ਮੈਨੂੰ ਵੀ ਡਰ ਰਹਿੰਦਾ ਕਿ ਜੇ ਮੈਂ ਜਾਣਾ ਕਾਹਦੇ ਲਈ ਹੈ, ਪਹਿਲਾਂ ਦੱਸੋ। ਜੇ ਇਹੀ ਕਰਕੇ ਜਾਂਦੇ ਹਾਂ ਨਾ ਵੀ ਐਨਕ ਵਿਕੂਗੀ, ਐਨਕ ਵਿਕੂਗੀ, ਪੈਸੇ ਬਣਨਗੇ, ਅਤੇ ਪੈਸੇ 100 ਬਣਾ ਲਾਂਗੇ, 200 ਬਣਾ ਲਾਂਗੇ, 400 ਬਣਾ ਲਾਂਗੇ, ਅਤੇ ਉੱਥੇ ਹਰ ਤਰ੍ਹਾਂ ਦਾ ਬੰਦਾ ਆਉਂਦਾ, ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ। ਜਿੱਦਣ ਕਰੋਨਾ ਵਾਇਰਸ ਚਿੰਬੜ ਗਿਆ, ਮੈਨੂੰ ਹਰ ਤਰ੍ਹਾਂ ਦੀ ਬਿਮਾਰੀ ਹੈ, ਅਤੇ ਰਾਮ ਨਾਮ ਸੱਤ ਹੈ, 10 ਮਿੰਟ 'ਚ ਹੀ ਹੋ ਜਾਣੀ ਹੈ, ਕਿ ਡਾਕਟਰ ਡੂਕਟਰ ਨੇ ਕਿਹਨੇ ਇਲਾਜ ਕਰਨਾ। ਸੋ ਕੋਸ਼ਿਸ਼ ਕਰੀਏ, ਪੈਸੇ ਮਾਲਕ ਨੇ ਦਿੱਤੇ ਨੇ ਅਤੇ ਇਸ ਕਰਕੇ ਆਰਾਮ ਸੋ ਇਹ ਸਾਰੀਆਂ ਜਿਹੜੀਆਂ ਸਾਡੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਉਹ ਬੀ ਐਨ ਸੀ ਮੈਡੀਕਲ ਸੈਂਟਰ ਦੇ ਤਾਬੋਂ ਦੇ ਨਾਲ ਦਿੱਤੀਆਂ ਜਾਂਦੀਆਂ ਨੇ ਔਰ 365 ਦੇ 365 ਦਿਨ ਖੁੱਲ੍ਹਦੀ ਹੈ। ਕਈ ਲੋਕ ਪੁੱਛਦੇ ਨੇ ਜੀ ਬਹੁਤ ਤੁਸੀਂ 365 ਦੀ ਤਾਂ ਇਵੇਂ ਇੱਕ ਟੇਢੇ ਢੰਗ ਨਾਲ ਦੀ ਇੰਟਰਪ੍ਰੀਟੇਸ਼ਨ ਕੀਤੀ ਹੈ, 7 ਦਿਨ ਤਾਂ ਬਹੁਤ ਸਾਰੀਆਂ ਖੁੱਲ੍ਹਦੀਆਂ ਨੇ। ਭਾਈ ਸਾਹਿਬ ਭੈਣ ਜੀ 7 ਦਿਨ ਅਤੇ 365 ਦਿਨ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। 7 ਦਿਨ ਦਾ ਮਤਲਬ ਆ ਵੀ ਹਾਂ ਮੰਡੇ ਟੂ ਸੰਡੇ ਖੁੱਲ੍ਹਦੀਆਂ ਨੇ, ਪਰ ਜਦੋਂ ਲੌਂਗ ਵੀਕਐਂਡ ਆ ਜਾਂਦਾ ਨਾ, ਜਿਵੇਂ ਹੁਣ 1 ਜੁਲਾਈ ਨੂੰ ਆ ਰਿਹਾ ਕੈਨੇਡਾ ਡੇ, ਤੁਸੀਂ ਦੇਖ ਲਓ ਉਹ ਬੰਦ ਹੋਣਗੇ, ਪਰ 365 ਦਿਨ ਵਾਲੇ ਉਹ 1 ਜੁਲਾਈ ਨੂੰ ਵੀ ਖੁੱਲ੍ਹੇ ਨੇ। ਸੋ ਈਵਨ ਇਫ ਇਟ ਇਜ਼ ਏ ਲੌਂਗ ਵੀਕਐਂਡ ਡਜ਼ਨਟ ਮੈਟਰ ਵੈਦਰ ਇਟਸ ਏ ਕ੍ਰਿਸਮਿਸ ਔਰ ਹੈਪੀ ਨਿਊ ਈਅਰ ਔਰ ਕੈਨੇਡਾ ਡੇ ਔਰ ਵਟ ਐਵਰ ਇਟ ਇਜ਼, ਸੋ ਦੇ ਆਰ ਆਲਵੇਜ਼ ਓਪਨ। ਸਾਡੀ ਬੀ ਐਨ ਸੀ ਮੈਡੀਕਲ ਸੈਂਟਰ ਖੁੱਲ੍ਹੀ ਹੁੰਦੀ ਹੈ ਔਰ ਉਸ ਦਿਨ ਉਹ ਸਪੈਸ਼ਲ ਇੰਨਾ ਰਸ਼ ਹੋ ਜਾਂਦਾ ਸੋ ਕਿ ਛੇਤੀ ਸਵੇਰੇ ਆ ਜਾਂਦੇ, ਕਿਉਂਕਿ ਬਾਕੀ ਸਾਰੇ ਬੰਦ ਹੁੰਦੇ ਨੇ, ਪਰ ਸਾਡੇ ਡਾਕਟਰ ਅੰਕੁਸ਼ ਨੇ ਉਹ ਕਦੇ ਵੀ ਜਵਾਬ ਨਹੀਂ ਦਿੰਦੇ, ਜਿਹੜਾ ਮਰਜ਼ੀ ਆ ਜਾਓ ਅਸੀਂ ਤਾਂ ਕਹਿੰਦੇ ਹੁੰਦੇ ਘੱਟ ਕਰ ਲਓ, ਪਰ ਉਹ ਕਹਿੰਦੇ ਜਿਹੜੇ ਬੰਦੇ ਦੁਖੀ ਇੰਨੇ ਨੇ ਅਤੇ ਜੇ ਆਪਾਂ ਨਹੀਂ ਕਰਾਂਗੇ ਹੁਣ ਪੜ੍ਹ ਲਿਖ ਕੇ ਤਾਂ ਜੇ ਸਿਰ ਪੈਸਿਆਂ ਕਨੀ ਧਿਆਨ ਦੇਵਾਂਗੇ ਤਾਂ ਦੈਟਸ ਨਾਟ ਦਾ ਪਰਪਜ਼ ਆਫ ਅਵਰ ਲਾਈਫ। ਪਰਪਜ਼ ਆਫ ਲਾਈਫ ਇਹ ਵੀ ਹੈ ਵੀ ਲੋਕਾਂ ਦੀ ਤੁਸੀਂ ਹੈਲਪ ਕਰੋ, ਸਿਰਫ ਸ਼ਬਦਾਂ 'ਚ ਨਹੀਂ ਪ੍ਰੈਕਟੀਕਲੀ। ਪਰ ਕਈ ਵਾਰੀ ਅਸੀਂ ਲੋਕੇਸ਼ਿਪ ਸ਼ਬਦਾਂ ਦੇ ਵਿੱਚ ਕਈ ਜਾਂਦੇ ਅਸੀਂ ਸੇਵਾ ਕਰਦੇ ਹਾਂ ਪਰ ਸੇਵਾ ਆਪਣੀ ਜੇਬ ਦੀ ਕਰ ਰਹੇ ਹੁੰਦੇ ਹਾਂ, ਉਹਦੇ ਪਰਪਜ਼ ਦੀ ਕਰ ਰਹੇ ਹੁੰਦੇ। ਲੋਕ ਵੀ ਕਿਹੜਾ ਮੂਰਖ ਨੇ, ਨਾਲੇ ਲੋਕਾਂ ਦੀ ਤਾਂ ਛੱਡੋ, ਲੋਕਾਂ ਨੂੰ ਤੁਸੀਂ ਮੂਰਖ ਬਣਾ ਦਿਓਗੇ, ਜਿਹੜਾ ਉਹ ਜਿਹੜਾ ਕੁੱਲ ਮਾਲਕ ਹੈ ਸਾਰੇ ਜਹਾਨ ਨੂੰ, ਜਿਹਨੇ ਕ੍ਰੀਏਸ਼ਨ ਕੀਤੀ ਹੈ, ਜਿਹਨੇ ਕ੍ਰੀਏਟ ਕੀਤਾ, ਉਹਨੂੰ ਤਾਂ ਸਾਡੀ ਨੇਚਰ ਦਾ ਅੰਦਰੋਂ ਪਤਾ ਵੀ ਅਸੀਂ ਕੀ ਸੋਚਦੇ ਹਾਂ। ਉੱਪਰ ਚਾਹੇ ਅਸੀਂ ਮਿੱਠੇ ਹੋਈਏ, ਜਿੰਨੀ ਮਰਜ਼ੀ ਡਰਾਮੇ ਕਰ ਲਈਏ, ਪਰ ਉਹਨੂੰ ਸਾਡੀ ਅੰਦਰ ਦੀ ਹਾਲਤ ਪਤਾ ਕਿ ਇਹਦੇ ਅੰਦਰ ਕੀ ਹੈ। ਸੋ ਕੋਸ਼ਿਸ਼ ਕਰੋ ਜੇ ਸਾਨੂੰ ਜਿੰਨਾ ਕੁ ਜ਼ਿੰਦਗੀ ਮਿਲੀ ਹੈ, 50 ਸਾਲ ਦੀ, 60 ਸਾਲ ਦੀ, 70 ਸਾਲ ਦੀ, ਜੋ ਵੀ ਹੈ, ਨਾਲੇ ਸਾਡਾ ਤਾਂ ਇਹ ਪਤਾ ਨਹੀਂ ਕਦੋਂ ਕਈ ਅਜਿਹੇ ਇੰਸੀਡੈਂਟ ਹੁੰਦੇ ਨੇ ਕਿ ਰਾਤ ਨੂੰ ਆਪਾਂ ਪਏ ਹੁੰਦੇ ਹਾਂ, ਰੋਟੀ ਮੂੰਹ 'ਚ ਪਾਉਣੇ, ਰੋਟੀ ਸੁੱਤੇ ਪਈ ਰਹਿ ਜਾਂਦੇ, ਕਈ ਵਾਰੀ ਰੋਟੀ ਬੁਰਕੀ ਮੂੰਹ 'ਚ ਪਾਈ, ਬੁਰਕੀ ਜਾਂਦੀ ਨਹੀਂ ਅੰਦਰ, ਉਹਦੀ ਡੈਥ ਹੋ ਜਾਂਦੀ। ਹਾਂ ਹੁਣ ਕਰੋਨਾ ਵਾਇਰਸ ਨੇ ਦੇਖ ਲਓ ਕਈਆਂ ਦੇ ਘਰ ਬਰਬਾਦ ਕੀਤੇ ਨੇ, ਹਾਂਜੀ ਸਾਡੇ ਹੁਣ ਸਾਡੇ ਫਰੈਂਡ ਸਰਕਲ ਦੇ ਵਿੱਚ ਰਾਤੀ ਉਹਨਾਂ ਦੀ ਡੈਥ ਹੋਈ ਹੈ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਨਾਲ। ਸੋ ਲਾਈਫ ਇਜ਼ ਟੂ ਸ਼ਾਰਟ, ਅਸੀਂ ਫਿਰ ਵੀ ਸਮਝਦੇ ਨਹੀਂ ਕੋਈ ਲਾਈਫ, ਦੇਖੋ ਨਾ ਜਦੋਂ ਹੋ ਜਾਂਦਾ ਫਿਰ ਪਛਤਾਉਣ ਦਾ ਕੀ ਫਾਇਦਾ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ। ਇਸੇ ਕਰਕੇ ਤਾਂ ਕਿਹਾ ਜਾਂਦਾ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹ ਬੈਠ ਕੇ ਆਪਣੇ ਬਾਰੇ ਸੋਚਦਾ ਕਿ ਮੈਨੂੰ ਹੁਣ ਕੋਈ ਚੀਜ਼ ਦੀ ਲੋੜ ਹੈ, ਮੈਂ ਇੰਨੀ ਉਮਰ ਹੋ ਗਈ, ਮੈਨੂੰ ਆਹ ਬਿਮਾਰੀਆਂ ਲੱਗੀਆਂ, ਬੱਚੇ ਮੇਰੇ ਸੈੱਟ ਹੋ ਗਏ, ਹੁਣ ਮੈਂ ਕਿਸੇ ਪਾਸੇ ਚੰਗੇ ਪਾਸੇ ਧਿਆਨ ਦਈਏ। ਜੋ ਚੰਗਾ ਪਾਸਾ ਕੀ ਹੈ ਕਿ ਜਿੱਥੇ ਅਸੀਂ ਅਲਟੀਮੇਟਲੀ ਜਾਣਾ, ਸਰੀਰ ਤਾਂ ਇੱਥੇ ਹੀ ਰਹਿਣਾ, ਸਰੀਰ ਨੂੰ ਜਿੰਨਾ ਮਰਜ਼ੀ ਲਾ ਲਓ ਇੱਕ ਚੀਜ਼ ਨੇ ਵਿੱਚੋਂ ਨਿਕਲ ਜਾਣਾ, ਉਹ ਚੀਜ਼ ਨੇ ਜਿੱਥੇ ਜਾਣਾ ਉਹ ਚੀਜ਼, ਉਹੀ ਚੀਜ਼ ਸਾਨੂੰ ਬੁਲਾਉਂਦੀ ਹੈ। ਅੱਜ ਕੁਛ ਮੈਂ ਬੋਲ ਰਿਹਾ ਤੁਸੀਂ ਦੇਖ ਲਓ ਮੇਰੇ ਲਿਪਸ ਦੀ, ਤੁਸੀਂ ਫੋਟੋ ਖਿੱਚ ਕੇ ਦੇਖ ਲਓ, ਤੁਹਾਨੂੰ ਕੱਖ ਨਹੀਂ ਸਮਝਦਾ, ਪਰ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਕੰਨਾਂ 'ਚ, ਨਾ ਮੈਨੂੰ ਪਤਾ ਲੱਗਦਾ ਆਵਾਜ਼ ਕਿੱਥੋਂ ਆਈ ਹੈ, ਇਹੀ ਆਵਾਜ਼ ਬੰਦ ਹੋ ਜਾਣੀ ਹੈ, ਸਰੀਰ 'ਤੇ ਹੀ ਰਹਿਣਾ। ਸੋ ਸਾਨੂੰ ਆਪਣੇ ਆਪ 'ਚ ਥੋੜ੍ਹਾ ਜਿਹਾ ਸੈਲਫ ਅਨੈਲਿਸਿਸ ਕਰਨ ਦੀ ਲੋੜ ਹੈ, ਜਿਵੇਂ ਸੋਕਰੇਟਿਸ ਨੇ ਕਿਹਾ ਸੀਗਾ, ਜਿਵੇਂ ਮੈਂ ਕੱਲ੍ਹ ਸੰਡੇ ਦੇ ਪ੍ਰੋਗਰਾਮ ਕਿਹਾ, ਨੋ ਦਾਈ ਸੈਲਫ, ਕਿ ਆਪਣੇ ਆਪ ਦੀ ਪਹਿਚਾਣ ਕਰੋ, ਜ਼ਰੂਰ ਬੈਠੋ ਵੀ ਕੀ ਮੈਨੂੰ ਲੋੜ ਹੈ। ਐਵੇਂ ਨਾ ਦੇਖੋ ਕਿ ਮੇਰਾ ਦੋਸਤ ਇੰਨਾ ਅਮੀਰ ਬਣ ਗਿਆ, ਉਹ ਇੰਨਾ ਅਮੀਰ ਬਣ ਗਿਆ, ਉਹਦੇ ਕੋਲ ਇੰਨੇ ਅਪਾਰਟਮੈਂਟ ਨੇ, ਉਹਦੇ ਕੋਲ ਇੰਨੇ ਘਰ ਨੇ, ਉਹਦੇ ਕੋਲ ਇੰਨੀਆਂ ਗੱਡੀਆਂ ਨੇ, ਤੁਸੀਂ ਕਿਸੇ ਤੋਂ ਕੀ ਲੈਣਾ ਜੀ? ਤੁਸੀਂ ਆਪਣੇ ਆਪ 'ਚ ਦੇਖੋ ਕਿ ਮੇਰੇ ਕੋਲ ਐਨਫ ਹੈਗੀ, ਜੇ ਐਨਫ ਹੈਗੀ ਹੁਣ ਟਾਈਮ ਕੱਢੋ, ਬੱਚਿਆਂ 'ਚ ਬੈਠੋ, ਘਰ 'ਚ ਬੈਠੋ, ਕੁਛ ਰੱਬ ਨੂੰ ਯਾਦ ਕਰੋ, ਜਿਹਨੂੰ ਕਰੋ, ਅੱਲਾ ਨੂੰ ਕਰੋ, ਵਾਹਿਗੁਰੂ ਕਰੋ, ਪਰਮਾਤਮਾ ਨੂੰ ਕਰੋ, ਜਿਹੜੇ ਮਰਜ਼ੀ ਨਾਲ ਉਹਨਾਂ ਨਾਲ ਯਾਦ ਕਰੋ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਲ ਦਾ, ਜਿਹੜੇ ਮਰਜ਼ੀ ਨਾਲ ਕਰੋ ਉਹ ਜ਼ਰੂਰ ਪ੍ਰਗਟ ਹੋਊਗਾ, ਉਸੇ ਨਾਮ 'ਚ ਪ੍ਰਗਟ ਹੋਜੂਗਾ, ਕਿਉਂਕਿ ਉਹ ਤਾਂ ਓਮਨੀ ਪ੍ਰੈਜੈਂਟ ਹੈ, ਉਹਦਾ ਕੋਈ ਰੰਗ ਰੂਪ ਨਹੀਂ, ਉਹਦੇ ਕੋਈ ਸ਼ਕਲ ਨਹੀਂ, ਕੋਈ ਕੁਛ ਨਹੀਂ, ਉਹਦਾ ਇੱਕ ਪਾਵਰ ਦਾ ਨਾਮ ਹੈ, ਆਪਣੇ ਆਪ ਹੀ ਪੈਦਾ ਹੋਜੂਗੀ। ਸੋ ਸਾਨੂੰ ਕੁਛ ਨਾ ਕੁਛ ਟਾਈਮ ਜ਼ਰੂਰ ਪਰਮਾਤਮਾ ਦੀ ਬਲ ਕਹਿਣਾ ਚਾਹੀਦਾ। ਕਈ ਵਾਰੀ ਕਹਿੰਦੇ ਐਵੇਂ ਤਾਂ ਡਰਾਮੇ ਆ, ਰੱਬ ਰੂਪ ਕੋਈ ਚੀਜ਼ ਨਹੀਂ, ਕੋਈ ਨਹੀਂ, ਫਿਰ ਡਰਾਮੇ ਦੇਖੀ ਚਲੋ, ਫਿਰ ਡਰਾਮਾ ਦੇਖੋਗੇ ਜਦੋਂ ਤੁਹਾਨੂੰ ਵਿਪਤਾ ਵੀ, ਫਿਰ ਯਾਦ ਵੀ ਕਿਹਨੂੰ ਕਰੋਗੇ? ਹਾਂਜੀ, ਸੋ ਇਸੇ ਕਰਕੇ ਕਹਿੰਦੇ ਦੁੱਖਮੇ ਸਿਮਰਨ ਸਭ ਕਰੇ, ਸੁੱਖਮੇ ਕਰੇ ਨਾ ਕੋਏ, ਜੋ ਸੁੱਖਮੇ ਸਿਮਰਨ ਕਰੇ ਤਾਂ ਦੁੱਖ ਆਏ ਕੋਏ। ਸੋ ਦੁੱਖ ਆਉਂਦਾ ਹੀ ਇਸੇ ਕਰਕੇ ਆ, ਕਿਉਂਕਿ ਜਦੋਂ ਸਾਨੂੰ ਵਿਪਤਾ ਪੈਂਦੀ ਆ, ਫਿਰ ਕਹਿੰਦੇ ਹੇ ਸੱਚੇ ਪਾਤਸ਼ਾਹ ਕਰਦੇ, ਹੇ ਅੱਲਾ, ਹੇ ਵਾਹਿਗੁਰੂ ਆਹ ਕਰਦੇ, ਅਤੇ ਫਿਰ ਤਾਂ ਅਸੀਂ ਕਹਿੰਦੇ ਵੀ ਜਗਰਾਤਾ ਵੀ ਕਰਾ ਲਈਏ, ਚੁੰਨੀਆਂ ਵੀ ਚੜਾ ਲਈਏ, ਕੀਰਤਨ ਵੀ ਕਰਾ ਲਈਏ, ਗੁਰਦੁਆਰੇ 'ਚ ਪੜ੍ਹ ਕੇ, ਜੋ ਵਿਪਤਾ ਪੈਂਦੀ ਹੈ ਜੇ ਅਸੀਂ ਸੁੱਖ ਦੇ ਵਿੱਚ ਉਹਨੂੰ ਯਾਦ ਕਰੀ ਜਾਵਾਂਗੇ, ਜੇ ਪਿਓ ਸਾਡੇ ਨਾਲ ਹੀ ਆ ਹਰ ਵਕਤ, ਫਿਰ ਪਿਓ ਨੂੰ ਫਿਕਰ ਹੈ, ਸਾਨੂੰ ਕਾਹਦਾ ਫਿਕਰ ਹੈ? ਕਿਉਂਕਿ ਸਾਨੂੰ ਸੰਸੀਅਰ ਹੋਣ ਦੀ ਲੋੜ ਹੈ, ਠੀਕ ਹੈ ਜੀ। ਇਸੇ ਕਰਕੇ ਤਾਂ ਕਿਹਾ ਜਾਂਦਾ ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਚੱਲਦਾ, ਫਨਾ ਕੇ ਬਗੈਰ ਬਕਾ ਕਾ ਪਤਾ ਨਹੀਂ ਮਿਲਤਾ, ਖੁਦੀ ਮਿਟੇ ਨਾ ਜਬ ਤੱਕ ਖੁਦਾ ਨਹੀਂ ਮਿਲਦਾ। ਆਪਣੀ ਜਿਹੜੀ ਮੈਂ ਹਰ ਵਕਤ ਆ, ਮੈਂ ਆਹ ਕੀਤਾ, ਮੇਰੇ ਮੁੰਡੇ, ਮੇਰੇ ਕੁੜੇ, ਮੇਰੀ ਆਹ ਘੜੀ, ਮੇਰੀ ਆਹ ਬੜੀ, ਮੇਰਾ ਉਹ ਅਪਾਰਟਮੈਂਟ, ਮੇਰੇ ਵਾਲਾ ਹੈ ਕੀ? ਜੇ ਰੱਬ ਕਦੇ ਬੰਦੇ ਦੇ ਤੌਰ 'ਤੇ ਆ ਜਾਏ, ਸਾਡੀ ਬਾਂਹ ਫੜ ਕੇ ਕਹੇ, ਦੱਸ ਵੀ ਤੇਰਾ ਕਿਹੜਾ ਮਕਾਨ ਹੈ, ਇੱਟਾਂ ਦੇ ਰਹੀਆਂ ਕਿ ਸੀਮੈਂਟ 'ਤੇ ਰਹਿਤ ਕਿੱਥੋਂ ਲਿਆ? ਇਹ ਧਰਤੀ ਤਾਂ ਮੈਂ ਬਣਾਈ ਹੈ, ਤੂੰ ਐਵੇਂ ਕਾਹਦੇ ਲਈ ਟੋਠਾ ਪਾਇਆ ਇੱਥੇ? ਪੈਸੇ ਤੇਰੇ ਨੇ, ਕਾਗਜ਼ ਤਾਂ ਮੈਂ ਪੈਦਾ ਕੀਤਾ। ਸੋ ਅਸੀਂ ਐਵੇਂ ਮੈਂ ਦੇ ਮਗਰ ਲੱਗੇ ਵੀ ਹਾਂ, ਕਦੇ ਨਾ ਕਦੇ ਬੈਠ ਕੇ ਉਸ ਪਰਮਾਤਮਾ ਦਾ ਸਾਨੂੰ ਸ਼ੁਕਰ ਵੀ ਕਰਨਾ ਚਾਹੀਦਾ। ਸੋ ਬੀ ਐਨ ਸੀ ਮੈਡੀਕਲ ਸੈਂਟਰ ਦੇ ਤੇ ਜਦੋਂ ਹੀ ਆ ਗਏ ਤੇ ਤੁਸੀਂ ਕੋਈ ਵੀ ਹੈਲਥ ਨਾਲ ਰਿਲੇਟਡ ਸਵਾਲ ਪੁੱਛ ਸਕਦੇ ਹੋ। ਉਹ ਇਸ ਕਰਕੇ ਸਟੂਡੀਓ 'ਚ ਨਹੀਂ ਆਉਂਦੇ, ਤੁਸੀਂ ਦੇਖਦੇ ਹੋ ਵੀ ਅੱਜ ਕੱਲ੍ਹ ਡਾਕਟਰਸ ਦਾ ਕੀ ਹਾਲ ਆ, ਉਹਨਾਂ ਨੂੰ ਕਰੋਨਾ ਵਾਇਰਸ ਦੀ ਜ਼ਿਆਦਾ ਰਿਸਕ ਆ ਕਿਉਂਕਿ ਉਹ ਡਿਫਰੈਂਟ ਡਿਫਰੈਂਟ ਪੇਸ਼ੈਂਟ ਨੂੰ ਦੇਖਦੇ ਨੇ। ਸੋ ਉਹ ਨਹੀਂ ਚਾਹੁੰਦੇ। ਲਾਸਟ ਵੀਕ ਵੀ ਦੱਸਿਆ ਸੀ ਵੀ ਜੇ ਉਹ ਸਟੂਡੀਓ 'ਚ ਆ ਜਾਣ, ਇੱਥੇ ਵੀ ਸਟਾਫ ਕਿੰਨਾ ਕੰਮ ਕਰਦਾ, ਨੈਚੁਰਲੀ ਉਹ ਮਿਲਣਗੇ ਉਹਨਾਂ ਕਰਕੇ ਕਿਸੇ ਦੀ ਪ੍ਰੋਬਲਮ ਵੱਧ ਜੇ, ਦੈਟ ਡਜ਼ਨ ਲੁੱਕ ਨਾਈਸ। ਇਸ ਕਰਕੇ ਉਹ ਕਹਿੰਦੇ ਨੇ ਵੀ ਘਰੋਂ 10-15 ਮਿੰਟ ਜੇ ਕਿਸੇ ਦਾ ਸਵਾਲ ਹੁੰਦਾ ਉਹ ਜਵਾਬ ਦੇ ਜਾਂਦੇ ਨੇ। ਜਦੋਂ ਹੀ ਉਹ ਲਾਈਨ 'ਤੇ ਆਏ ਤੁਸੀਂ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਮੈਂ ਫਿਰ ਰਿਪੀਟ ਕਰ ਦੇਣਾ, 416-620-1778। ਬੜੀ ਖੁਸ਼ੀ ਨਾਲ ਸਵਾਲ ਕਰੋ। ਸਵਾਲ ਸ਼ਰਤ ਇੱਕੋ ਹੀ ਹੁੰਦੀ ਹੈ, ਸਵਾਲ ਛੋਟਾ ਰੱਖੋ, ਸਵਾਲ ਪੁੱਛੋ, ਸਵਾਲ ਨੂੰ ਦੱਸੋ ਨਾ ਕਿ ਮੈਨੂੰ ਨੌਲੇਜ ਹੈ। ਜੇ ਨੌਲੇਜ ਹੈ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ, ਆਪਣਾ ਕਰ ਸਕਦੇ ਹੋ, ਜੋ ਵੀ ਤੁਸੀਂ ਪੁੱਛਣਾ। ਕਿਉਂਕਿ ਸ਼ੀ ਸੋਰੀ ਹੀ ਇਜ਼ ਏ ਕਨੇਡੀਅਨ ਲਾਈਸੈਂਸ ਡਾਕਟਰ ਐਜ਼ ਵੈਲ ਐਜ਼ ਹੀ ਹੈਜ਼ ਅਮੈਰੀਕਨ ਲਾਈਸੈਂਸ ਟੂ। ਸੋ ਐਲੋਪੈਥੀ ਦੇ ਡਾਕਟਰ ਨੇ, ਬੀ ਐਨ ਸੀ ਦੇ ਵਿੱਚ ਹੋਰ ਵੀ ਡਾਕਟਰ ਨੇ ਸਾਡੇ ਕੋਲ, ਚਾਰ ਦੋ ਲੇਡੀਜ਼ ਨੇ, ਦੋ ਮੇਲ ਨੇ, ਦੋ ਇੰਡੀਅਨ ਆਪਣੇ ਨੇ, ਹਿੰਦੀ ਪੰਜਾਬੀ ਉਰਦੂ ਬੋਲਦੇ ਨੇ, ਇੱਕ ਇਰਾਕ ਤੋਂ ਨੇ, ਇੱਕ ਸ਼੍ਰੀਲੰਕਾ ਤੋਂ ਨੇ, ਯੰਗ ਡਾਕਟਰ, ਲੇਡੀ ਡਾਕਟਰ। ਸੋ ਤੁਸੀਂ ਡਾਕਟਰ ਤਾਂ ਹੋਰ ਵੀ ਨੇ ਪਰ ਡਾਕਟਰ ਅੰਕੁਸ਼ ਜਿਹੜੇ ਨੇ ਉਹ ਹੀ ਇਜ਼ ਦ ਹੈੱਡ ਆਫ ਦਾ ਡਿਪਾਰਟਮੈਂਟ। ਸੋ ਤੁਸੀਂ ਕੋਈ ਵੀ ਉਹਨਾਂ ਨੂੰ ਸਵਾਲ ਪੁੱਛੋ, ਪਿਆਰ ਨਾਲ ਪੁੱਛੋ, ਪਿਆਰ ਨਾਲ ਹੀ ਤੁਹਾਨੂੰ ਜਵਾਬ ਮਿਲੇਗਾ। ਜਦੋਂ ਆਪਾਂ ਆਪਣੀ ਨੌਲੇਜ ਸ਼ੋ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਜੇ ਤੁਸੀਂ ਮੈਨੂੰ ਕਹੋਗੇ ਮੈਂ ਕੋਈ ਕਾਗਜ਼ ਪੱਤਰੇ ਥੋੜ੍ਹੇ ਲੈ ਕੇ ਆਉਣਾ, ਜੋ ਕੁਛ ਮਾਲਕ ਆ ਹੁੰਦਾ ਇੰਨੇ ਕਿ ਉਹ ਤੋਂ ਡਰ ਤੋਂ ਡਰ ਕੇ ਕਹੀਦਾ ਵੀ ਕਿਸੇ ਦੀ ਫੀਲਿੰਗ ਘਟਣਾ ਹੋਵੇ ਨਾ, ਅਸੀਂ ਕਿਸੇ ਨੂੰ ਪਿੰਨ ਪੁਆਇੰਟ ਕਰਦੇ ਹਾਂ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਪਿੰਨ ਪੁਆਇੰਟ ਕਰਦੇ ਹਾਂ, ਇੱਕ ਉਂਗਲ ਉਹਦੇ ਕਿ ਨਹੀਂ ਕਰਦੇ ਹਾਂ, ਚਾਰ ਉਂਗਲ ਆਟੋਮੈਟਿਕਲੀ ਸਾਡੇ ਕਿ ਨਹੀਂ ਆ ਜਾਂਦੀਆਂ ਨੇ। ਸੋ ਕਦੇ ਵੀ ਹਰਟ ਨਾ ਕਰੀਏ, ਜੇ ਕਦੇ ਗਲਤੀ ਨਾ ਹੋ ਜਾਵੇ ਤਾਂ ਸੱਚੇ ਦਿਲੋਂ ਮਾਫ਼ੀ ਮੰਗ ਲਓ, ਕੀ ਖਾਸ ਗੱਲ ਹੁੰਦੀ ਹੈ। ਮੈਂ ਕੱਲ੍ਹ ਵੀ ਕਿਹਾ ਸੀਗਾ ਕਿ ਅਸੀਂ ਕਾਰ ਦੇ ਵਿੱਚ ਜਾ ਰਹੇ ਸੀਗੇ, ਉਹ ਮੈਂ ਆਪਣੀ ਵਾਈਫ ਨੂੰ ਕਿਤੇ ਕਹਿ ਬੈਠੇ ਹਾਂ, ਉਹਨਾਂ ਦੇ ਬ੍ਰਦਰ ਬਾਰੇ ਕੁਛ ਨਾ ਕੁਛ ਕਹਿ ਬੈਠੇ, ਉਹਨਾਂ ਨੂੰ ਗੁੱਸਾ ਆ ਗਿਆ, ਮੈਂ ਕਾਰ ਚਲਾਉਂਦਾ ਸੀ, ਮੈਂ ਕੰਨ ਫੜ ਲਿਆ ਉਹਦੀ, ਮੈਂ ਕਿਹਾ ਸੋਰੀ ਸੋਰੀ ਸੋਰੀ। ਮੈਂ ਵੈਸੇ ਵੀ ਤਾਂ ਆਪਣੀ ਵਾਈਫ ਤੋਂ ਡਰਨਾ ਹੀ ਚਾਹੀਦਾ, ਡਰ ਕੇ ਗੁਜ਼ਾਰਾ ਹੁੰਦਾ। ਸੋ ਮੈਂ ਇੱਕ ਹੱਥ ਨਾਲ ਕੰਨ ਫੜ ਲਿਆ, ਮੈਂ ਕਿਹਾ ਉਹਦੇ ਕੋਲ ਮੈਂ ਤਾਂ ਕੰਨ ਵੀ ਫੜ ਲਾ, ਮੇਰੇ ਫਰੈਂਡ ਵੀ ਨਾਲ ਬੈਠੇ ਸੀਗੇ, ਉਹ ਕਹਿੰਦੇ ਇੱਕੋ ਹੀ ਕੰਨ ਫੜਿਆ। ਮੈਂ ਕਿਹਾ ਜੇ ਮੈਂ ਦੂਜੇ ਹੱਥ ਨਾਲ ਕੰਨ ਫੜ ਲਿਆ ਨਾ, ਫਿਰ ਤੁਸੀਂ ਘਰ ਨਹੀਂ ਪਹੁੰਚ ਸਕਦੇ, ਫਿਰ ਤਾਂ ਆਪਣੀ ਕਾਰ ਕਿਤੇ ਦੀ ਕਿਤੇ ਬੁੜ ਕੇ ਜਾਊਗੀ, ਇਸ ਕਰਕੇ ਇੱਕੋ ਹੀ ਕਬੂਲ ਕਰ ਲਓ। ਸੋ ਨਾਲ ਉਹਦੇ ਨਾਲ ਗੱਲ ਹਾਸੇ 'ਚ ਪੈ ਗਈ, ਜਦੋਂ ਪ੍ਰੈਸ ਇਸ਼ੂ ਬਣਾਉਣੇ ਫਿਰ ਪ੍ਰੋਬਲਮ ਵੱਧਦੀਆਂ ਨੇ। ਹੁਣ ਮੇਰੇ ਖਿਆਲ ਮੇਰੇ ਨਾਲ ਲਾਈਨ 'ਤੇ ਡਾਕਟਰ ਅੰਕੁਸ਼ ਨੇ। ਸੋ ਸਭ ਤੋਂ ਪਹਿਲਾਂ ਡਾਕਟਰ ਅੰਕੁਸ਼, ਹੈਲੋ।
ਹੈਲੋ, ਹਾਂਜੀ,
ਵੈਲਕਮ ਟੂ ਦਾ ਸ਼ੋਅ।
ਥੈਂਕ ਯੂ।
ਅਤੇ ਮੇਰੇ ਖਿਆਲ ਇਨਫ ਹੈ, ਤੁਸੀਂ ਜਿਹੜਾ ਸਾਨੂੰ 10-15 ਮਿੰਟ ਹੀ ਦੇ ਦਿੰਦੇ, ਉਹਦੇ ਨਾਲ ਸਾਡਾ ਵੀ ਹੌਂਸਲਾ ਵੱਧ ਜਾਂਦਾ, ਕਿਉਂਕਿ ਸਾਨੂੰ ਵੀ ਟਾਈਮ ਸਾਹ ਲੈਣ ਦਾ ਮੌਕਾ ਮਿਲ ਜਾਂਦਾ। ਸੋ ਹੁਣ ਪਿਆਰੇ ਸਰੋਤੇ, ਜੇ ਕਿਸੇ ਨੇ ਗੱਲ ਕਰਨੀ ਹੈ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ 'ਤੇ, ਤੁਸੀਂ ਕਾਲ ਕਰ ਸਕਦੇ ਹੋ 416-620-1778। ਇੱਕ ਲਾਈਨ ਮੇਰੇ ਕੋਲ ਹੈਗੇ, ਪਹਿਲਾਂ ਡਾਕਟਰ ਸਾਹਿਬ ਮੈਂ ਲਾਈਨ ਹੀ ਲੈਣਾ ਹੈ ਨਾ।
ਓਕੇ,
ਹੈਲੋ
ਹੈਲੋ
ਹੈਲੋ, ਯੈਸ, ਵੈਲਕਮ ਟੂ ਦਾ ਸ਼ੋਅ
ਜੀ।
ਸਤਿ ਸ਼੍ਰੀ ਅਕਾਲ।
ਆਈ ਹੈਵ ਅ ਕੁਐਸਚਨ ਫਾਰ ਡਾਕਟਰ ਗੋਇਲ, ਪਲੀਜ਼।
ਹਾਂ, ਸ਼ੋਰ, ਯੂ ਕੈਨ ਆਸਕ ਐਨੀਥਿੰਗ।
ਹੈਲੋ ਡਾਕਟਰ ਗੋਇਲ, ਆਈ ਹੈਵ ਅ ਕੁਇਕ ਕੁਐਸਚਨ। ਆਈ ਐਮ ਐਕਚੁਅਲੀ ਸਫਰਿੰਗ ਫਰਮ ਆਰਥਰਾਈਟਿਸ, ਬਟ ਇਟਸ ਅ ਕੁਐਸਚਨ ਰਿਲੇਟਡ ਟੂ ਕੋਵਿਡ। So thing is, like, whenever I get some inflammation, I usually take naproxen for my pain and swelling. But I heard that that affects my immune system. And because there's COVID going on right now, do you think I should still take that? Or is it going to impact my immune system? Or maybe what can I do to help improve it?
Hi, yeah, thank you very much for your question. So you asked a good question. I'll just repeat it a little bit in Punjabi for our listeners, and then I'll answer in English.
Yeah.
Basically, and then I put you be menu arthritis or gatiya hai ga jo mere jod dukh liya the kade kade main naproxen or even Advil ja leave usually lenne hai, but aaj kal because COVID chal liya hai unhon ne suniya bhi maybe apnu Advil leave naproxen jinhon ne usi NSAIDs kehne hai, non steroid anti inflammatory drugs, it may be nahi lene chahiye, matlab lene chahiye. So, so the answer is this, be yes. A while back, I think it was end of March or April, the health minister of France, he sent out a tweet, you know, unhone online paya si bhi je tonu COVID hai ye infection, Advil nahi lani chahiye because ede naal toda COVID infection badh sakda. The reason they said that, there was no study, koi study nahi hai unhone base kita si, they based it on science. There is a receptor, ACE2 receptor in the lungs, and they think that that's how COVID enters the body. GDA, coronavirus infection, hai SARS-CoV-2 virus, it enters the body using the ACE2 receptor. Jira Advil or NSAIDs in general, Aleve, Naproxen, they increase this receptor. So they thought, of course, naturally, JA Dwaina receptor increase hunda, then that can make the COVID worse. So, but then, and so people stopped taking it, even for a short term, doctors, Vidasan lage biha, Advil tanu nahi lani chahiye. Then they studied it. Again, the studies right now, they're not the best because they're not the best type of studies. They're not randomized controlled trials. They're just based on observation. But they did see that there's no association between taking Advil or naproxen or basically NSAIDs and worsening COVID infection or even increased risk of infection. However, that being said, I tell my patients, and I think all doctors say the same thing, if you have the option, especially if you're diagnosed with COVID infection, if you have the option, take Tylenol, because Tylenol, it does not, you know, increase the ACE2 receptor, and it can help with pain, fever, you know, all those things. But if, for example, you're taking Tylenol, it's not helping, it is safe to go ahead and take Advil. There's no evidence that Advil or naproxen or NSAIDs will worsen your COVID infection, nor that it will increase your risk of getting COVID infection. That's the current evidence. When the current evidence, see ohi da sande doctors. But again, jitanu option hega, then, you know, take Tylenol over Advil or naproxen. Second thing is, if you don't even have the infection, like for example, you mentioned that you don't have it, but you're taking it for arthritis or pain. Same thing, really. Because COVID is in our community, you could be an asymptomatic patient with COVID right now. You may not even know it. Someone in your house could be asymptomatic and have that infection and soon transmit it to you. So, yeah, if you have the option, go for something like topical NSAIDs like Voltaren gel, Diclofenac. Try stretches, exercises, take natural things, turmeric, haldi, dulchpaki, tusipi, sandhya, Tylenol, any type of extra strength Tylenol, regular strength. And if still it's not working, then yes, it is safe, honestly, to take Advil and naproxen, as far as we know. Sorry for the long answer, but that's the detailed answer.
So any other question?
Thank you, Dr. Agoyo.
Okay, thank you. Thank you very much. So, Dr. Sahib, I have a question. I have asked someone to ask me to ask the doctor to ask me to ask the doctor. So, I can't ask the radio to ask the question. So, I have a coronavirus, the gale di shikayat, we have to warm water and drink water. Is there any benefit or not?
So, again, I'm a doctor in like medicine, MD. When we get our degree and when we do our residency, our training, all that stuff, we're taught, especially nowadays, be jo bhi apan answer dena, ye apan science de taur evidence de tarah dena, not just based on loki apanu ki dasde ya apan news ki sunde. So the evidence for warm water for coronavirus, there's no evidence. But they did not study, you know. As far as I know, I have not seen any study be garam pani na coronavirus marjana. Still, however, we do know based on so many viruses, common colds, be like immune system strong rakhni jyada pani peena chahiye, doesn't matter the temperature, jyada sare nu pani peena chahiye, and even to prevent it, and also you should sleep enough. But in general, jehda tusi specific swal puchya bhi garam pani naal coronavirus maybe chhiti theek ho sakda ja prevention na, not really, no. Before you ask any other question, I just wanted to give one, I think this important update. Okay, jehde loki branch rehnde hai Agyeta Jira Coronavirus COVID Testing Center, see, it was at Peel Memorial, and right? Jite Prana Peel Memorial Hospital, John Street, or the Hun, starting tomorrow morning, Tuesday, I think 9 a.m., let me just double check the time. Yeah, starting from 10 a.m. tomorrow morning, inane Hun Center change kardana. Oh, unane band kardana, jira pilna Peel Memorial Center to see, hun inane kolna South Fletcher Sportsplex, which is on McLaughlin Road and Ray Lawson, jite Sheridan College, oh, and that's going to be different. It's going to be a drive-through center. Jidapna Tim Hortons drive-through haga idda inani center bana dena. Kyon banaya? Ek ta hopefully ye chandiya bhi chhati test ho jan. Ek chandiya bhi patients nu, the doctors nu, the nurses nu cut exposure hoya. So what's going to happen is, as far as I know, you just go there. I can double check with that. But I think you just go there and drive-through. They unane fito da test kar dena. It's going to open 7 days a week, Monday through Sunday, 7 days a week from 8 a.m. to 8 p.m. Sirf kal nu 10 baje khulna, but after that, starting from Wednesday, 8 baje unhone khulna. Oda matlab abhi aaj 8 p.m. ya 8 p.m. to baad, jada Peel Memorial wala hai ga, unhone yo band kar dena. And the way it works, just very quickly, is you go there, you stay in your car, and then somebody will tell you, there's a lot of signs, unhone to nu dasna kithe drive karna, then you're going to drive up to the window, and they're going to take the nasal swab, just like you pick up your coffee at Tim Hortons, and then you're going to drive home, and they'll call you with your report.
So, I want to tell you, Dr. Ankush has told me, ਕਿ ਅੱਜ ਜਿਹੜਾ ਪੀਲ ਜਿਹੜਾ ਪੁਰਾਣਾ ਆਪਣਾ ਹੋਸਪਿਟਲ ਹੁੰਦਾ ਸੀ, ਮੈਂ ਦੇਸੀ ਤਰੀਕੇ ਨਾਲ ਦੱਸਦਾ, ਉਹ 8 ਵਜੇ ਬੰਦ ਹੋ ਜਾਣਾ। ਸੋ ਕੱਲ੍ਹ ਤੋਂ ਜਿਹੜਾ ਹੈਗਾ, ਜਿੱਥੇ ਆਪਣਾ ਸ਼ੈਰਡਨ ਕੋਲਜ ਹੈ, ਮੈਕਲੋਗਨ ਐਂਡ ਸੰਬੀਅਰ ਸਟੀਲ ਦੇ ਕੋਲਜ ਆ ਰਿਲਾਸਨ ਦੇ ਉੱਤੇ, ਉਹ ਖੁੱਲ੍ਹ ਜਾਣਾ। ਉਹਦੇ ਵਿੱਚ ਤੁਸੀਂ ਜਾ ਸਕਦੇ ਵਾਕ ਇਨ, ਅਤੇ ਕਾਰ ਦੇ ਵਿੱਚ ਹੀ ਰਹਿਣਾ। ਕਾਰ ਦੇ ਵਿੱਚ ਹੀ ਤੁਹਾਨੂੰ ਦੱਸ ਦੇਣਗੇ, ਕਿਉਂਕਿ ਸਿੱਧਾ ਕੰਟੈਕਟ ਹੁਣ ਡਾਕਟਰ ਜਾਂ ਨਰਸ ਨਾਲ ਨਹੀਂ ਹੋਏਗਾ। ਉਹ ਖਿੜਕੀ 'ਚ ਜਾਣਾ, ਜਿਵੇਂ ਇਹਨਾਂ ਨੇ ਦੱਸਿਆ ਵੀ ਟਿਮ ਹੋਰਟਨ ਦੀ ਆਪਾਂ ਕੌਫੀ ਲੈਂਦੇ, ਉਹ ਖਿੜਕੀ ਖੁੱਲ੍ਹੀ ਹੋਊਗੀ, ਉੱਥੋਂ ਹੀ ਖਿੜਕੀ 'ਚੋਂ ਹੀ ਤੁਹਾਡਾ ਸਵਾਬ ਟੈਸਟ ਲੈ ਕੇ, ਜੋ ਵੀ ਕੋਈ ਲੈਣਾ ਉਹਨਾਂ ਨੇ ਟੈਸਟ ਲੈ ਕੇ ਤੁਹਾਨੂੰ ਦੇ ਦੇਣਗੇ। ਇਹ ਫਾਸਟ ਵੀ ਹੋਊਗਾ, ਅਤੇ ਇਹ ਕੱਲ੍ਹ ਨੂੰ 10 ਵਜੇ ਖੁੱਲ੍ਹਣਾ, ਪਰ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਉੱਥੇ ਪ੍ਰੋਗਰਾਮ, ਤਾਂ ਕਿ ਅੰਟੈਰੀਓ ਗੌਰਮੈਂਟ ਚਾਹੁੰਦੀ ਹੈ ਕਿ ਫਾਸਟ ਤਰੀਕੇ ਨਾਲ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਹੈਗਾ ਇਹ ਟੈਸਟ ਹੋ ਸਕੇ। ਸੋ ਡਾਕਟਰ ਸਾਹਿਬ, ਇੱਕ ਮੇਰਾ ਸਵਾਲ ਥੋੜ੍ਹੇ ਸਮੇਂ ਲਈ ਦੱਸ ਦਿਓ, ਕਿਉਂਕਿ ਮੈਨੂੰ ਪਤਾ ਤੁਸੀਂ ਬਿਜ਼ੀ ਹੋ। ਮੇਰਾ ਕੁਐਸਚਨ ਇਹ ਸੀਗਾ ਵੀ ਜਿਹੜੇ ਹੁਣ ਅੱਜ ਕੱਲ੍ਹ ਅੰਟੈਰੀਓ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟ ਨੇ ਉਹ ਘਟਣੇ ਸ਼ੁਰੂ ਹੋ ਗਏ, ਠੀਕ ਹੈ ਜੀ, ਪਰ ਜੇ ਕਿਸੇ ਨੂੰ ਸ਼ੱਕ ਹੋਵੇ ਸਾਡੀ, ਕਿਉਂਕਿ ਪੰਜਾਬੀਆਂ ਦੀ ਇੰਡੀਅਨ ਦੀ ਇਹ ਫਿਤਰਤ ਹੈ, ਜੇ ਹੋ ਵੀ ਜਾਵੇ ਨਾ ਅਸੀਂ ਕਹਿੰਦੇ ਮੈਨੂੰ ਤਾਂ ਕੁਛ ਨਹੀਂ ਹੋਇਆ, ਮੈਨੂੰ ਤਾਂ ਕੁਛ ਨਹੀਂ ਹੋਇਆ, ਅਤੇ ਜਦੋਂ ਉਹ ਵੱਧ ਜਾਂਦਾ ਅਤੇ ਫਿਰ ਲਾਈਫ ਵੀ ਥੋੜ੍ਹੀ ਰਹਿ ਜਾਂਦੀ ਹੈ। ਸੋ ਜੇ ਕਿਸੇ ਨੂੰ ਸ਼ੱਕ ਹੋਵੇ ਤੁਹਾਡੇ ਖਿਆਲ 'ਚ ਵੀ ਉਹਨੂੰ ਕਰਾ ਲੈਣਾ ਚਾਹੀਦਾ? ਹਾਂਜੀ ਹਾਂਜੀ ਹਾਂ, ਟੈਸਟ
ਟੈਸਟ ਕਰਾਉਣ ਦਾ ਕੋਈ ਨੁਕਸਾਨ ਨਹੀਂ ਹੈਗਾ, ਨੁਕਸਾਨ ਸਿਰਫ ਇਹ ਆ ਵੀ ਇੱਕ ਤਾਂ ਪੈਸੇ ਗਵਰਨਮੈਂਟ ਦੇ ਥੋੜ੍ਹੇ ਜਿਹੇ ਲੱਗਦੇ ਆ, ਪਰ ਹੂ ਕੇਅਰਸ, ਯੂ ਨੋ, ਦੈਟਸ ਸੈਕੰਡਰੀ ਥਿੰਗ। ਦੂਜਾ ਇਹ ਆ ਵੀ ਇਟਸ ਅ ਨੇਜ਼ਲ ਸਵਾਬ, ਇਟਸ ਅ ਲਿਟਲ ਬਿਟ ਅਨਕੰਫਰਟੇਬਲ, ਬਟ ਹੋਰ ਕੋਈ ਨੁਕਸਾਨ ਨਹੀਂ ਹੈਗਾ। ਇਟ ਡਜ਼ਨਟ ਮੀਨ ਵੀ ਜੇ ਤੁਸੀਂ ਟੈਸਟ ਕਰਾਉਂਗੇ ਯੂਅਰ ਰਿਸਕ ਆਫ ਇਨਫੈਕਸ਼ਨ ਇਨਕਰੀਸਿਸ ਔਰ ਯੂਅਰ ਰਿਸਕ ਆਫ ਵਰਸਨਿੰਗ ਇਨਫੈਕਸ਼ਨ ਇਨਕਰੀਸਿਸ। ਸੋ ਯਾ, ਜੇ ਤੁਹਾਨੂੰ ਫੀਲ ਹੋਣ ਦਾ ਕੋਈ ਵੀ ਸਿੰਪਟਮ ਤੁਸੀਂ ਕਰਾ ਸਕਦੇ ਆ। ਗੱਲ ਇਹ ਆ ਵੀ ਅੱਗੇ ਤਾਂ ਨਹੀਂ ਕਰ ਰਹੇ ਸੀ, ਅੱਗੇ ਟੈਸਟ ਵੀ ਥੋੜ੍ਹੇ ਸੀ, ਦੇ ਡਿਡਨਟ ਹੈਵ ਇਨਫ ਟੈਸਟ, ਯੂ ਨੋ, ਦੇ ਵਰੀਡ ਅਬਾਊਟ ਇਟ, ਸੋ ਦੇ ਵਰ ਨਾਟ ਟੈਸਟਿੰਗ ਆਲ ਪੇਸ਼ੈਂਟਸ। ਕਿ ਲੋਕੀ ਜਾਂਦੇ ਸੀ ਸਿੰਪਟਮਸ ਨਾਲ ਵੀ ਉਹ ਘਰੇ ਭੇਜ ਦਿੰਦੇ ਸੀ। ਹੁਣ ਅੱਜ ਕੱਲ੍ਹ ਜਿੰਨਾ ਮੈਂ ਸੁਣਿਆ ਉਹ ਸਾਰਿਆਂ ਦੇ ਟੈਸਟ ਕਰੇ, ਦੇ ਸੇ ਇਫ ਯੂ ਵਾਂਟ ਦ ਟੈਸਟ ਯੂ ਕੈਨ ਗੈਟ ਦ ਟੈਸਟ। ਸੋ ਯਾ, ਬਟ ਦ ਮੋਸਟ ਇੰਪੋਰਟੈਂਟ ਥਿੰਗ ਟੂ ਰਿਮੈਂਬਰ ਇਜ਼ ਇਟ ਡਜ਼ਨਟ ਮੈਟਰ ਦ ਟੈਸਟ, ਈਵਨ ਇਫ ਯੂ ਆਰ ਪੋਜ਼ਿਟਿਵ, ਐਸ ਲੋਂਗ ਇਫ, ਅਗੇਨ ਯੂ ਹੈਵ ਟੂ ਰਿਮੈਂਬਰ ਵੀ ਜਿਹੜੇ ਲੋਕਾਂ ਨੂੰ ਕਰੋਨਾ ਵਾਇਰਸ ਆ, ਮੋਸਟ ਲੋਕਾਂ ਨੂੰ ਲੱਕ ਦੀ, ਮੋਸਟ ਲੋਕਾਂ ਨੂੰ ਮਾਇਲਡ ਸਿੰਪਟਮਸ ਹੁੰਦੇ ਆ ਜਾਂ ਨੋ ਸਿੰਪਟਮਸ ਹੁੰਦੇ ਆ। ਡਰ ਇਹ ਆ ਵੀ ਜਿਹਨਾਂ ਨੂੰ ਹੈਲਥ ਪ੍ਰੋਬਲਮਸ ਹੈਗੀ ਆ ਜਾਂ ਓਲਡਰ ਆ, ਔਰ A lot of cases, unfortunately, random, even we see in patients that are not, you know, unhealthy, you can get severe disease, but the risk is low. But if you spread the disease, ode naal nuksan ho sakda. Again, I always go back to jehda patient, pehla patient si, onu je, if he was careful, if he wore a mask, if he covered his cough, covered his sneeze, washed his hands, stayed home when he was sick, fair, he wouldn't have infected all these other people. And if those other people did the same thing, ਉਹਨਾਂ ਨੇ ਹੋਰ ਨੂੰ ਨਹੀਂ ਇਨਫੈਕਟ ਹੋਣਾ ਸੀ। ਸੋ ਇਹੀ ਆ, ਹੁਣ ਵੀ ਜੇ ਤੁਹਾਨੂੰ ਕੋਈ ਵੀ ਸਿੰਪਟਮ ਹੈਗਾ, ਈਵਨ ਇਫ ਯੂਅਰ ਟੈਸਟ ਇਜ਼ ਨੈਗੇਟਿਵ ਫਾਰ ਕਰੋਨਾ ਵਾਇਰਸ, ਯੂ ਸ਼ੁੱਡ ਸਟੇ ਹੋਮ। ਈਵਨ ਇਫ ਤੁਹਾਨੂੰ ਨਹੀਂ ਹੈਗਾ, ਯੂ ਸ਼ੁੱਡ ਸਟਿਲ ਸਟੇ ਹੋਮ ਅਨਲੈਸ ਯੂ ਹੈਵ ਟੂ ਲੀਵ, ਐਂਡ ਯੂ ਨੋ, ਫਾਲੋ ਦ ਪ੍ਰੋਪਰ ਕੌਫ ਐਟੀਕੇਟ, ਆਲ ਦੋਜ਼ ਗਾਈਡੈਂਸ। ਜਿਹੜਾ ਐਵਰੀ ਵੀਕ ਆਈ ਕਮ ਔਨ ਦ ਰੇਡੀਓ, ਨਾਟ ਲਾਈਕ ਆਮ ਸਮ ਸੋਰਟ ਆਫ ਐਕਸਪਰਟ, ਆਈ ਸੇ ਦ ਸੇਮ ਇਨਫੋਰਮੇਸ਼ਨ ਐਵਰੀ ਵੀਕ, ਬਿਕਾਜ਼ ਦੇਰ ਰੀਅਲੀ ਇਜ਼ ਨੋ ਨਿਊ ਇਨਫੋਰਮੇਸ਼ਨ। The numbers change every day. Who cares about the numbers? You know, they're not that important. The one thing you need to know is, number one, GDA infection, a apni community HIV, it's in Brampton. You know, it's in Ontario. It's in Canada. It's in North America. It's going to be here for quite some time until probably they make a vaccine. There probably never is going to be a medicine for it that's going to be 100% effective. And the only way we can stop the spread is by just, you know, being careful, staying home, especially when we're sick. And promote, you know, not associating with too many different people. Even now, as they lift the bans, you know, even if they open the malls tomorrow, you shouldn't go unless you have to go to the mall. You should still try to stay home.
ਓਕੇ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਹੀ ਟਾਈਮ ਦਿੱਤਾ ਦੈਟਸ ਐਨਅਪ, ਕਿਉਂਕਿ ਹੁਣ ਸਾਡੇ ਕੋਲ ਹੋਰ ਕਾਲ ਨਹੀਂ ਹੈਗੀ। ਸੋ ਥੈਂਕ ਯੂ ਵੈਰੀ ਮੱਚ। ਸੋ ਗੱਲ ਜਿਹੜੀ ਆਪਣਾ ਗੱਲ ਕਰ ਰਹੇ ਸੀਗੇ ਉਹ ਇੰਨੀ ਕਿਸੀ ਪਿਆਰੇ ਸਰੋਤਿਓ, ਕਿ ਕਰੋਨਾ ਵਾਇਰਸ ਹੋਵੇ ਜੋ ਮਰਜ਼ੀ ਹੋਵੇ, ਸਾਡਾ ਜਿਹੜਾ ਵੇ ਆਫ ਲਿਵਿੰਗ ਹੈ, ਰਹਿਣ ਸਹਿਣ ਦਾ ਢੰਗ ਹੈ, ਉਹ ਸਾਨੂੰ ਸਮਝ ਨਹੀਂ ਵੀ ਕਿਸ ਤਰ੍ਹਾਂ ਰਹਿਣਾ। ਜਿਵੇਂ ਕਿ ਕਿਸੇ ਸ਼ਾਇਰ ਨੇ ਕਿਹਾ ਸੀ ਨਾ ਕਿ ਜ਼ਿੰਦਗੀ ਖੂਬਸੂਰਤ ਹੈ, ਜੇ ਅਸੀਂ ਆਖਣ ਲੱਗੇ ਜ਼ਿੰਦਗੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ, ਨਸ਼ਾ ਤੋਂ ਹਰ ਸ਼ੈ ਮੇ ਹੈ ਮਗਰ ਪੀਣਾ ਨਹੀਂ ਆਤਾ। ਪੀਂਦੇ ਅਸੀਂ ਉਹੀ ਹਾਂ ਵੀ ਜਿਹੜੀ ਲਾਲ ਪੀਲੀਆਂ ਜਾਂ ਪੀਏ ਨੇ ਰਾਤ ਨੂੰ, ਉਹ ਪੀ ਕੇ ਟੈਂਪਰਰੀ ਨਸ਼ਾ ਹੁੰਦਾ, ਫਿਰ ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੋ ਉਹਦੇ ਸਾਈਡ ਇਫੈਕਟ ਹੁੰਦੇ ਨੇ। ਪਰ ਜੇ ਅਸੀਂ ਉਹ ਨਸ਼ਾ ਪੀਣਾ ਸ਼ੁਰੂ ਕਰ ਦਈਏ ਜਿਹੜਾ ਕਿ ਉਤਰਦਾ ਹੀ ਨਹੀਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਸੇ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਮਿਲੀ ਹੈ, ਕਦੇ ਅਸੀਂ ਉਹਦੇ ਵਿੱਚ ਮਾਸ ਪਾ ਦਿੰਦੇ ਹਾਂ, ਕਦੇ ਨਿੰਦਿਆ ਪਾ ਦਿੰਦੇ ਹਾਂ, ਕਦੇ ਚੁਗਲੀ ਪਾ ਦਿੰਦੇ ਹਾਂ, ਕਦੇ ਪੈਸੇ ਪਾ ਦਿੰਦੇ ਹਾਂ, ਕਦੇ ਕਾਮ ਪਾ ਦਿੰਦੇ ਹਾਂ, ਇਹ ਜਿਹੜੀਆਂ ਚੀਜ਼ਾਂ ਨੇ ਜੋ ਕੁਛ ਅਸੀਂ ਅੰਦਰੋਂ ਪਾਈ ਜਾਂਦੇ ਹਾਂ, ਇੱਕ ਤਰ੍ਹਾਂ ਦੀ ਸਾਡੀ ਜਿਵੇਂ ਕਹਿੰਦੇ ਨੇ ਕਫਨੀ ਹੈ, ਜਿਹਦੇ ਵਿੱਚ ਆਪ ਦਫਨਾਇਆ ਜਾਂਦਾ, ਕਵਰ ਹੈ ਸਾਡੀ। ਹੋਰ ਕੀ ਹੈ, ਕਵਰ ਦੇ ਵਿੱਚ ਵੀ ਅਸੀਂ ਜੋ ਕੁਛ ਸਿੱਟੀ ਜਾਂਦੇ, ਡੈੱਡ ਬੋਡੀ ਹੈ ਅਤੇ ਅਸੀਂ ਆਪਣੀ ਡੈੱਡ ਬੋਡੀ ਬਣਾਈ ਜਾਂਦੇ, ਕਦੇ ਕੁਛ ਕਦੇ ਕੁਛ ਕਦੇ ਕੁਛ ਪਾਉਣੀਆਂ ਚੰਗੀਆਂ ਚੀਜ਼ਾਂ, ਜਿਵੇਂ ਰਾਮ ਨਾਮ ਪਾਉਣਾ ਚਾਹੀਦਾ ਸੀ ਪਰਮਾਤਮਾ ਦਾ, ਜਿਹਨੇ ਪੈਦਾ ਕੀਤਾ ਆਤ ਰੂਹ ਦੀ ਜਿਹੜੀ ਖੁਰਾਕ ਹੈ ਉਹ ਤਾਂ ਪਰਮਾਤਮਾ ਹੀ ਹੈ, ਨਾਮ ਹੈ, ਹਾਂਜੀ ਪਾਵਰ ਆ, ਉਹਦੇ ਨਾਲ ਮਿਲਣ ਦੀ ਸਾਡੀ ਇੱਛਾ ਹੋਣੀ ਚਾਹੀਦੀ ਹੈ, ਪਰ ਅਸੀਂ ਉੱਧਰ ਪਿੱਟ ਕੀਤੀ ਵੀ ਹੈ ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆ ਰਹੀਆਂ ਨੇ। ਸੋ ਸਾਨੂੰ ਜ਼ਿੰਦਗੀ ਦੇ ਬਾਰੇ ਕਿਸ ਤਰ੍ਹਾਂ ਹੋਣਾ ਚਾਹੀਦਾ, ਜ਼ਿੰਦਗੀ ਦੀ ਹਕੀਕਤ ਕੀ ਹੈ, ਇਹਦੇ ਬਾਰੇ ਤੁਹਾਨੂੰ ਇੱਕ ਗਾਣਾ ਸ਼ਾਨ ਜੀ ਕੋਈ ਗਾਣਾ ਸੁਣਾ ਦਿਓ ਪਲੀਜ਼।
ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋਂ ਕੋ ਜੇਕਰ ਆਪਣੇ ਕੀ ਕੋਈ ਫਿਰ ਦੁਨੀਆ ਤੇ ਗੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਲਾ 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 ਲਾ। ਮੈਂ ਕਾਂਟੇ ਲਾਖ ਬਿਛਾਏ ਹੋਣੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਅਨਹੋਣੀ ਪਥ ਮੈਂ ਕਾਂਟੇ ਲਾਖ ਬਿਛਾਏ ਹੋਣੀ ਤੋਂ ਫਿਰ ਵੀ ਵਿਛੜਾ ਯਾਰ ਮਿਲਾਏ। ਇਹ ਬਿਰਹਾ ਇਹ ਦੂਰੀ ਤੋਂ ਕਲ ਕੀ ਮਜਬੂਰੀ, ਫਿਰ ਕੋਈ ਦਿਲ ਵਾਲਾ ਕਾਹੇ ਕੋ ਘਬਰਾਏ। ਕਰਮ ਕਮ ਧਾਰਾ ਜੋ ਬਹਿਤੀ ਹੈ ਮਿਲ ਕੇ ਰਹਿਤੀ ਹੈ, ਬਹਿਤੀ ਧਾਰਾ ਬਨ ਜਾ ਫਿਰ ਦੁਨੀਆ ਸੇ ਗੋ। ਇੱਕ ਦਿਨ ਬਿਕ ਜਾਏਗਾ ਮਾਟੀ ਕੇ ਮਨ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਲਾ 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 ਲਾ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਗਾਣੇ ਤੋਂ ਹੀ ਪਤਾ ਵੀ ਸਾਨੂੰ ਇੱਕ ਨਾ ਇੱਕ ਦਿਨ ਸਭ ਨੇ ਚਲੇ ਜਾਣਾ, ਸੋ ਕੋਈ ਅਜਿਹੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਦੁਨੀਆ ਸਾਨੂੰ ਯਾਦ ਰੱਖੇ, ਕਿਉਂਕਿ ਵੈਸੇ ਸਰੀਰ ਨੂੰ ਕੌਣ ਯਾਦ ਰੱਖਦਾ। ਤੁਸੀਂ ਦੇਖੋ ਜਿਹੜੇ ਸੰਤ ਮਹਾਤਮਾ ਨੇ, ਮੈਂ ਅੱਜ ਕਿਤੇ ਬੈਠਾ ਸੀਗਾ ਉੱਥੇ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦਿੱਤਾ, ਅਤੇ ਉਹ ਜੇ ਸੁਕਰਾਤ ਜ਼ਹਿਰ ਦਾ ਪਿਆਲਾ ਨਾ ਪੀਂਦਾ ਤਾਂ ਉਹਨੇ ਜ਼ਰੂਰ ਮਰਨਾ ਸੀਗਾ। ਸੁਕਰਾਤ ਨੇ ਜ਼ਹਿਰ ਦਾ ਪਿਆਲਾ ਪੀਤਾ, ਉਹ ਅਮਰ ਹੋ ਗਿਆ। ਕਿੰਨੇ ਬੰਦੇ ਰੋਜ਼ਾਨਾ ਮਰਦੇ ਨੇ, ਕੋਈ ਉਹਨਾਂ ਨੂੰ ਯਾਦ ਕਰਦਾ? ਪਰ ਜਿਹੜੇ ਬੰਦੇ ਕੋਈ ਚੰਗਾ ਕੰਮ ਕਰਦੇ ਨੇ ਸਮਾਜ ਦੇ ਲਈ, ਦੇਸ਼ ਦੇ ਲਈ, ਪਰਮਾਤਮਾ ਦੇ ਲਈ, ਆਪਣੀ ਆਤਮਾ ਦੇ ਲਈ, ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ। ਅੱਜ ਅਸੀਂ ਸੰਤ ਮਹਾਤਮਾ, ਰਿਸ਼ੀ ਮੁਨੀ, ਪੀਰ ਪੈਗੰਬਰਾਂ ਨੂੰ ਯਾਦ ਕਰਦੇ ਹਾਂ, ਬੜੀ ਸ਼ਰਧਾ ਦੇ ਨਾਲ ਯਾਦ ਕਰਦੇ ਹਾਂ। ਕਿੰਨੇ ਦੁਨੀਆਂ 'ਚ ਸੇਠ ਆ ਕੇ ਮਰ ਗਏ, ਕਿੰਨੇ ਬਾਦਸ਼ਾਹ ਆ ਕੇ ਮਰ ਗਏ, ਉਹਨਾਂ ਨੂੰ ਕੌਣ ਯਾਦ ਕਰਦਾ? ਸੋ ਇਸੇ ਕਰਕੇ ਕਿਹਾ ਜਾਂਦਾ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ। ਕਬੀਰ ਸਾਹਿਬ ਨੇ ਕਿਹਾ ਸੀਗਾ ਅੱਛੀ ਕਰਨੀ ਵੀ ਚੰਗੇ ਕੰਮ ਕਰੋ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਕਿ ਉਹ ਜਿਹੜਾ ਪਰਮਾਤਮਾ ਸਾਡੀ ਸਾਰੀਆਂ ਕਰਤੂਤਾਂ ਨੂੰ ਦੇਖ ਰਿਹਾ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਸੋ ਚੰਗੇ ਕੰਮ ਕਰੋ। ਅਤੇ ਨਾਲ ਇੱਕ ਮੈਨੂੰ ਇੱਕ ਦੁਖਦਾਇਕ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਕਿ ਮੇਰੇ ਕਲੋਜ਼ ਜਿਹੜੇ ਫਰੈਂਡ ਨੇ, ਸੋ ਉਹਨਾਂ ਦੇ ਬ੍ਰਦਰ ਦੀ ਰਾਤੀ ਸਵੇਰੇ ਪਤਾ ਲੱਗਿਆ ਵੀ ਇੰਡੀਆ ਦੇ ਵਿੱਚ ਸੀਗੇ, ਹੀ ਇਜ਼ ਅਬਾਊਟ 53 ਈਅਰਸ ਓਲਡ, ਉਹਨਾਂ ਦੀ ਗੁੜਗਾਓਂ ਰਹਿੰਦੇ ਸੀਗੇ, ਉਹਨਾਂ ਦੀ ਡੈੱਥ ਹੋਈ ਹੈ। ਰੀਅਲੀ ਇਹ ਮੈਨੂੰ ਬੜੀ ਸ਼ੌਕਿੰਗ ਨਿਊਜ਼ ਸੀਗੀ। ਸੋ ਆਪਾਂ ਹੋਰ ਕੀ ਕਰ ਸਕਦੇ ਹਾਂ, ਆਪਾਂ ਤਾਂ ਪਰਮਾਤਮਾ ਦੇ ਚਰਨਾਂ 'ਚ ਮੇਰੀ ਤਾਂ ਇਹੀ ਹੁੰਦੀ ਹੈ, ਸੱਚੇ ਵੱਲੋਂ ਅਰਦਾਸ ਕਰੀਏ ਵੀ ਉਹ ਜਿੱਥੇ ਵੀ ਨੇ, ਜਿੰਨਾ ਵੀ ਉਹਨਾਂ ਦੇ ਸਵਾਸ ਲਿਖੇ ਸੀ, ਉਹ ਕੋਈ ਕੁਛ ਨਹੀਂ ਕਰਦਾ, ਸਵਾਸ ਜਿੰਨੇ ਲਿਖੇ ਸੀ ਉਨੇ ਪੂਰੇ ਹੋ ਗਏ। ਸੋ ਸਾਨੂੰ ਅਸੀਂ ਰਲ ਮਿਲ ਕੇ ਅਰਦਾਸ ਹੀ ਕਰ ਸਕਦੇ ਹਾਂ ਵੀ ਜਿੱਥੇ ਵੀ ਹੋਵੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਸੋ ਨਾਲ ਜਿਹੜੇ ਉਹਨਾਂ ਦੀ ਵਾਈਫ ਹੈ ਜਾਂ ਅਡੋਪਟਿਡ ਸਨ ਹੈ ਜਾਂ ਉਹਨਾਂ ਦੇ ਮਦਰ ਨੇ ਜਾਂ ਉਹਨਾਂ ਦੇ ਬ੍ਰਦਰ ਇੱਥੇ ਰਹਿੰਦੇ ਨੇ ਅਤੇ ਇੱਕ ਇੰਡੀਆ 'ਚ ਨੇ ਜਾਂ ਉਹਨਾਂ ਦੇ ਭਾਵੀ ਜੀ ਨੇ ਇੱਥੇ, ਉਹ ਇੰਡੀਆ ਇੱਥੇ ਕੈਨੇਡਾ 'ਚ ਰਹਿੰਦੇ ਨੇ ਜਾਂ ਬੱਚੇ ਨੇ, ਸੁਰਬੀ ਸੁਨਾਲੀ ਉਹਨਾਂ ਨੂੰ ਪਰਮਾਤਮਾ ਬਲ ਬਖਸ਼ੇ। ਕਹਿਣਾ ਬੜਾ ਆਸਾਨ ਹੁੰਦਾ ਜਦੋਂ ਬੰਦੇ ਦਾ ਕੋਈ ਘਰ ਦਾ ਜੀਵ ਚਲਾ ਜਾਂਦਾ, ਇਟਸ ਏ ਬਿਗ 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 ਬੈਕਅਪ, ਸ਼ੌਕ ਹੁੰਦਾ ਉਹਨਾਂ ਨੂੰ ਕਿਉਂਕਿ ਰਿਲੇਸ਼ਨ ਹੁੰਦੇ ਨੇ ਸਾਡੇ, ਪਰ ਅਸੀਂ ਕੁਛ ਨਹੀਂ ਕਰ ਸਕਦੇ ਕਿਉਂਕਿ ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ, ਕਿਉਂਕਿ ਸਾਨੂੰ ਚਿੰਤਾ ਨਹੀਂ ਕਰਨੀ। ਇਹ ਤਾਂ ਪਰਮਾਤਮਾ ਦਾ ਦਸਤੂਰ ਹੈ, ਜਿਹਨੇ ਪਰਮਾਤਮਾ ਨੇ ਭੇਜਿਆ ਸਵਾਸ ਲਿਖੇ ਨੇ, ਜਿੰਨੇ ਪੂਰੇ ਹੋ ਜਾਂਦੇ ਨੇ ਉਹ ਕੋਈ ਦਿਸ ਵੇ ਔਰ ਦੈਟ ਵੇ ਉਹਨੇ ਵਾਪਸ ਲੈ ਜਾਣਾ ਚਾਹੀਦਾ। ਸੋ ਸਾਨੂੰ ਖੁਸ਼ ਹੋਣਾ ਚਾਹੀਦਾ, ਰਾਧਾ ਦਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਵੀ ਤੈਨੇ ਜਿੰਨੇ ਸਵਾਸ ਦਿੱਤੇ ਨੇ, ਹੁਣ ਇਹਨੂੰ ਅੱਗੇ ਹੋਰ ਸ਼ਾਂਤੀ ਦੇਈ ਤਾਂ ਕਿ ਜਿਹੜਾ ਵੀ ਪਰਿਵਾਰ ਪਿੱਛੇ ਬਚ ਗਿਆ ਰਹਿ ਗਿਆ ਉਹਨੂੰ ਬਲ ਦੇਵੇ, ਤਾਕਤ ਦੇਵੇ ਤਾਂ ਕਿ ਜਿਹੜਾ ਘਾਟਾ ਪਿਆ, ਘਾਟਾ ਤਾਂ ਵੈਸੇ ਕਦੇ ਵੀ ਪੂਰਾ ਨਹੀਂ ਹੁੰਦਾ ਪਰ ਸਾਨੂੰ ਸ਼ਕਤੀ ਇੰਨੀ ਮਿਲ ਜਾਂਦੀ ਹੈ, ਸੋ ਅਸੀਂ ਮਹਿਸੂਸ ਨਹੀਂ ਕਰਦੇ। ਸੋ ਇਹ ਹੁਣ ਅਸੀਂ ਜਿਹੜਾ ਹਾਫ 10-20-25 ਮਿੰਟ ਰਹਿ ਗਏ, ਪਹਿਲਾਂ ਤਾਂ ਮੈਂ ਮਾਫ਼ੀ ਮੰਗ ਲੈਣਾ ਆਪਣੇ ਸਰੋਤਿਆਂ ਨੂੰ ਕਿਉਂਕਿ ਮੈਂ ਕਿਹਾ ਸੀਗਾ ਕਿ ਚਾਈਨਾ ਦੇ ਵਿੱਚ ਜਿਹੜੇ ਸੰਤ ਹੋਏ ਨੇ, ਐਕਚੁਲੀ ਹੀ ਇਜ਼ ਏ ਫਸਟ ਟੀਚਰ ਫਿਲੋਸਫਰ ਹੋਏ ਨੇ, ਪੋਲੀਟੀਸ਼ੀਅਨ ਵੀ ਸੀਗੇ, ਉਹ ਕੌਨਫਿਸ਼ੀਅਸ, ਉਹਦੇ ਉੱਤੇ ਗੱਲ ਕਰੂੰਗਾ ਕਿਉਂਕਿ ਅੱਜ ਮੈਨੂੰ ਅਚਾਨਕ, ਮੈਂ ਤੁਹਾਨੂੰ ਇਮਾਨਦਾਰੀ ਨੇ ਦੱਸਿਆ, ਮੈਂ ਚਾਹੁੰਦਾ ਸੀ ਇੱਕ ਵਾਰੀ ਪੜ੍ਹ ਲਈਏ ਉਹਨੂੰ ਥੋੜ੍ਹੇ ਥੋੜ੍ਹੇ ਪੁਆਇੰਟਸ, ਕਿਉਂਕਿ 40-45 ਸਾਲ ਪਹਿਲਾਂ ਪੜ੍ਹੇ ਸੀ ਜਦੋਂ ਅਸੀਂ ਮਾਸਟਰ ਕਰਦੇ ਸੀਗੇ, PhD ਕਰਦਾ ਸੀ ਮੈਂ ਉਦੋਂ ਪੜ੍ਹੇ ਸੀਗੇ, ਅਤੇ ਹੁਣ ਮੇਰੇ ਨਹੀਂ ਸੀ, ਮੈਂ ਨਹੀਂ ਚਾਹੁੰਦਾ ਸੀ ਵੀ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇ, ਕੋਈ ਗੱਲ ਥੋੜ੍ਹੀ ਜਿਹੀ ਗਲਤ ਹੋ ਜਾਵੇ ਜਿਹਦੇ ਨਾਲ ਕੋਈ ਪ੍ਰੋਬਲਮ ਸੁਸਾਇਟੀ ਦੇ ਵਿੱਚ ਹੋ ਜਾਵੇ। ਸੋ ਅੱਜ ਮੈਂ, ਕਿਉਂਕਿ ਅਚਾਨਕ ਮੈਂ ਇੱਥੇ ਆਇਆ, ਮੈਂ ਜੀਸਸ ਕ੍ਰਾਈਸਟ ਦੇ ਉੱਤੇ ਥੋੜ੍ਹੀਆਂ ਜਿਹੀਆਂ ਗੱਲਾਂ ਕਰਨਾ ਚਾਹੁੰਦਾ, ਉਹਦੀ ਐਥਿਕਸ ਦੇ ਬਾਰੇ। ਐਥਿਕਸ ਕਿਹਨੂੰ ਕਹਿੰਦੇ ਨੇ? ਵਟ ਇਜ਼ ਰਾਈਟ, ਵਟ ਇਜ਼ ਰੋਂਗ, ਵਟ ਇਜ਼ ਗੁੱਡ, ਵਟ ਇਜ਼ ਬੈਡ, ਵਟ ਇਜ਼ ਅਲਟੀਮੇਟ ਗੋਲ ਆਫ ਅਵਰ ਲਾਈਫ, ਇਹਨੂੰ ਐਥਿਕਸ ਕਹਿੰਦੇ ਨੇ ਵੀ ਰਾਈਟ ਕੀ ਹੈ, ਰੋਂਗ ਕੀ ਹੈ, ਚੰਗਾ ਕੀ ਹੈ, ਬੁਰਾ ਕੀ ਹੈ, ਇਹਨੂੰ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਦੇਖਿਆ ਜਾਂਦਾ। ਸੋ ਐਥਿਕਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਵੀ ਅਸੀਂ ਜ਼ਿੰਦਗੀ ਆਪਣੀ ਕਿਸ ਤਰ੍ਹਾਂ ਜੀਣੀ ਹੈ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ। ਸੋ ਮੈਂ ਉਹਨੂੰ ਸਪਿਰਚੁਅਲ ਟੱਚ ਨਹੀਂ ਕਰ ਰਿਹਾ, ਮੈਂ ਉਹਨੂੰ ਐਥਿਕਸ ਦੇ ਤੌਰ 'ਤੇ ਲੈ ਰਿਹਾ ਕਿ ਜੀਸਸ ਕ੍ਰਾਈਸਟ ਨੇ 2-4 ਮੋਟੀਆਂ ਮੋਟੀਆਂ ਗੱਲਾਂ ਦੱਸੀਆਂ, ਕਿਉਂਕਿ ਟਾਈਮ ਹੀ ਹੁੰਦਾ, ਬੜੇ ਬੜੇ ਸਿੰਪਲ ਤਰੀਕੇ ਨਾਲ, ਉਹਦੀ ਇੰਗਲਿਸ਼ ਨਹੀਂ, ਕਿਉਂਕਿ ਉਹਦੀ ਇੰਗਲਿਸ਼ ਫਿਰ ਸਮਝਣੀ ਕੰਪਲੀਕੇਟਡ ਹੋ ਜੂ, ਉਦੋਂ ਜਦੋਂ ਅਸੀਂ ਪੜ੍ਹਦੇ ਸੀ ਉਹ ਤਾਂ ਸਾਨੂੰ ਉਦੋਂ ਹੀ ਯਾਦ ਰੱਖਣੀ ਪੈਂਦੀ। ਸਿੰਪਲ ਤਰੀਕੇ ਨਾਲ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਵਟ ਯੂ ਲੁੱਕ ਫਸਟ ਟਾਈਮ, ਵਟ ਯੂ ਲੁੱਕ ਫਸਟ ਟਾਈਮ, ਜਦੋਂ ਅਸੀਂ ਪਹਿਲੀ ਵਾਰ ਕਿਸੇ ਚੀਜ਼ ਨੂੰ ਦੇਖਦੇ ਹਾਂ, ਉਹ ਸਾਡੇ ਬਾਰੇ ਕੀ ਹੈ, ਕੀ ਅਸੀਂ ਉਹਨੂੰ ਨੈਗੇਟਿਵ ਤੌਰ 'ਤੇ ਲੈਂਦੇ ਹਾਂ ਕਿ ਕੀ ਅਸੀਂ ਉਹਨੂੰ ਪੋਜ਼ੀਟਿਵ ਤੌਰ 'ਤੇ ਲੈਂਦੇ ਹਾਂ। ਦੇਖੋ ਨੈਗੇਟਿਵ ਪੋਜ਼ੀਟਿਵ ਕੀ, ਅਸੀਂ ਕਿਸੇ ਬੰਦੇ ਨੂੰ ਦੇਖਿਆ ਫਾਰ ਇਗਜ਼ਾਮਪਲ, ਪਹਿਲੀ ਵਾਰ ਸਾਨੂੰ ਮਿਲਿਆ, ਜਾਂ ਫਾਰ ਇਗਜ਼ਾਮਪਲ ਕੁੜੀ ਵਾਲੇ ਕਈ ਇੰਡੀਆ 'ਚ ਕੁੜੀ ਨੂੰ ਦਿਖਾਉਣ ਆਉਂਦੇ ਨੇ ਮੁੰਡੇ ਕੋਲ, ਅਤੇ ਜਦੋਂ ਕੁੜੀ ਤਿਆਰ ਹੋ ਕੇ ਆਉਂਦੀ ਹੈ ਜਿਵੇਂ ਵੀ ਹੈ, ਜੋ ਮੁੰਡਾ ਉਹਨੂੰ ਦੇਖਦਾ ਪਹਿਲੀ ਵਾਰ, ਕਈ ਵਾਰੀ ਉਹ ਇੰਪ੍ਰੈਸ ਹੋ ਜਾਂਦਾ, ਕਹਿੰਦਾ ਨੋ ਸ਼ੀ ਸੋ ਬਿਊਟੀਫੁਲ, ਠੀਕ ਹੈ ਯੈਸ ਵਿਆਹ ਕਰ ਦਿਓ, ਅਤੇ ਕਈ ਵਾਰੀ ਉਹਨੂੰ ਅਪੀਲ ਨਹੀਂ ਕਰਦੀ ਕਿਉਂਕਿ ਉਹਨੇ ਸੋਚਿਆ ਹੁੰਦਾ ਮੈਂ ਹੇਮਾ ਮਾਲਨੀ ਲਊ, ਮੈਂ ਰੇਖਾ ਲਊਂਗਾ, ਮੈਂ ਸ਼੍ਰੀ ਦੇਵੀ ਲਊਂਗਾ, ਕੁੜੀ ਕੋਈ ਹੋਰ ਹੁੰਦੀ ਹੈ, ਉਹ ਹੋਰ ਤਰ੍ਹਾਂ ਹੁੰਦੀ, ਉਹ ਰਿਫਿਊਜ਼ ਕਰ ਦਿੰਦਾ। ਉਹਦੀ ਲੁੱਕ ਹੈ, ਫਿਜ਼ੀਕਲ ਲੁੱਕ ਜਿਹੜੀ ਦੇਖਣ ਦੀ ਹੈ, ਜਿਹੜੀ ਫਸਟ ਇੰਪ੍ਰੈਸ਼ਨ, ਜਿਵੇਂ ਕਹਿੰਦੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀਸਸ ਕ੍ਰਾਈਸਟ ਦੇ ਮੁਤਾਬਕ ਕਿ ਸਾਨੂੰ ਹਮੇਸ਼ਾ ਪੋਜ਼ੀਟਿਵ ਤਰੀਕੇ ਨਾਲ ਦੇਖਣਾ ਚਾਹੀਦਾ, ਸਾਡੇ ਜਿਹੜਾ ਸੋਚਣ ਦਾ ਨਜ਼ਰੀਆ ਹੈ ਉਹ ਹਮੇਸ਼ਾ ਪੋਜ਼ੀਟਿਵ ਹੋਣਾ ਚਾਹੀਦਾ, ਨੈਗੇਟਿਵ ਨਹੀਂ। ਮੈਂ ਇੱਥੇ ਰੇਡੀਓ 'ਤੇ ਪ੍ਰੋਗਰਾਮ ਕਰਦਾ, ਸਵੇਰੇ ਯੁੱਧਵੀਰ ਜਸਵਾਲ ਕਰਦੇ ਨੇ ਪ੍ਰੋਗਰਾਮ, ਮੈਨੂੰ ਪਿਛਲੇ ਵੀ ਕੋਈ ਬੰਦਾ ਕਰ ਰਿਹਾ ਸੀਗਾ, ਮੈਂ ਕੋਈ ਕਿਸੇ ਦੀ ਬੈਕ ਵਾਈਟਿੰਗ ਨਹੀਂ ਕਰਦਾ, ਨਾ ਮੈਨੂੰ ਆਦਤ ਹੈ, ਮੈਂ ਉੱਥੇ ਵੀ ਉਹਨੂੰ ਕਿਹਾ ਸੀ। ਹੁਣ ਵੀ ਉਹ ਕਿੰਨੀ ਇਨਫੋਰਮੇਸ਼ਨ ਦਿੰਦੇ ਨੇ, ਉਹ ਕਹਿੰਦਾ ਜੀ ਇਹ ਤਾਂ ਕੰਪਿਊਟਰ ਤੋਂ ਦੇਖ ਕੇ ਗੱਲਾਂ ਦੱਸੀ ਜਾਂਦੇ ਨੇ, ਉਹਨਾਂ ਨੂੰ ਪੁੱਛੋ ਵੀ ਤੁਹਾਡੇ ਕੋਲ ਪੈਸੇ ਲਏ ਨੇ, ਕੰਪਿਊਟਰ 'ਤੇ ਦੇਖਣਾ ਕਿਹੜਾ ਆਸਾਨ ਹੈ। ਜਗਦੀਸ਼ ਗਰੇਵਾਲ ਨੇ ਕਿੰਨੀ ਮਿਹਨਤ ਕਰਦੇ ਨੇ ਇੱਥੇ, ਸਾਡੇ ਬਰਾੜ ਸਾਹਿਬ ਨੇ, ਚਰਨਜੀਤ ਬਰਾੜ, ਉਹ ਕਾਮਰੇਡ ਨੇ ਬੇਸ਼ੱਕ, ਪਰ ਉਹ ਉਹਨਾਂ ਦੀ ਲਾਈਫ ਦਾ ਸਟਾਈਲ ਦੇਖੋ, ਕਿੰਨੀ ਮਿਹਨਤ ਕਰਕੇ ਸੱਚੀਆਂ ਸੁੱਚੀਆਂ ਗੱਲਾਂ ਤਿਆਰ ਕਰਕੇ ਦਿੰਦੇ ਨੇ, ਕਿ ਝੂਠੀਆਂ ਡਰਾਮੇਬਾਜ਼ੀ ਲਿਫਾਫੇਬਾਜ਼ੀ ਨਹੀਂ ਕਰਦੇ। ਯੁੱਧਵੀਰ ਜੀ ਤਾਂ ਇਹ, ਤੁਸੀਂ ਕ੍ਰਿਕਟ ਦੀ ਗੱਲ ਪੁੱਛੋ, ਜਵਾਬ ਹਾਜ਼ਰ ਹੈ, ਪਾਕਿਸਤਾਨ ਦੀ ਗੱਲ ਪੁੱਛੋ, ਜਵਾਬ ਹਾਜ਼ਰ ਹੈ, ਨਵਾਜ਼ ਸ਼ਰੀਫ ਕਿੱਥੇ ਰਹਿੰਦਾ, ਸ਼ਹਿਬਾਜ਼ ਸ਼ਰੀਫ ਕਿੱਥੇ ਰਹਿੰਦਾ ਅੱਜ ਕੱਲ੍ਹ, ਹਾਂਜੀ ਇਮਰਾਨ ਖਾਨ ਕੀ ਕਰ ਰਹੇ ਹੈ, ਅਤੇ ਆਪਣੇ ਕਿਹੜੀ ਕਿਹੜੀਆਂ ਉੱਥੇ ਐਕਟੀਵਿਟੀ ਹੋ ਰਹੀਆਂ। ਜੇ ਤੁਸੀਂ ਹੋਰ ਪੁੱਛੋਗੇ ਇੰਡੀਆ ਦੇ ਬਾਰੇ ਕੋਈ ਗੱਲ ਪੁੱਛ ਲਓ, ਮੋਦੀ ਸਾਹਿਬ ਨੇ ਕੀ ਕੀਤਾ ਕਰੋਨਾ ਵਾਇਰਸ ਦੇ, ਪੁੱਛ ਲਓ ਕੀ ਗੱਲ ਕੀਤੀ। ਸੋ ਇੱਥੇ ਤੁਸੀਂ ਪੀਟਰ ਜਿਹੜਾ ਆਪਣੇ ਆਪਣਾ ਜਸਟਿਨ ਟਰੂਡੋ ਦੀ ਗੱਲ ਕਰ ਲਓ, ਡੱਗ ਫੋਰਡ ਦੀ ਗੱਲ ਕਰ ਲਓ, ਪੈਟ੍ਰਿਕ ਬਰਾਊਨ ਦੀ ਗੱਲ ਕਰ ਲਓ, ਉਹ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੱਗਦੇ ਨੇ ਔਰ ਬੜੇ ਪਿਆਰ ਨਾਲ ਦਿੰਦੇ ਨੇ। ਇਹ ਹੁਣ ਸਾਡਾ ਆਪਣਾ ਨਜ਼ਰੀਆ ਕਿ ਅਸੀਂ ਉਹਨਾਂ ਨੂੰ ਪੋਜ਼ੀਟਿਵ ਲੈਂਦੇ ਹਾਂ ਕਿ ਨੈਗੇਟਿਵ, ਰਾਦਰ ਵੀ ਸ਼ੁੱਡ ਸੇ ਸਮ ਫਿਊ ਗੁੱਡ ਵਰਡਸ, ਉਹਦੇ ਨਾਲ ਬੰਦੇ ਦਾ ਹੌਸਲਾ ਹੁੰਦਾ। ਸੋ ਇੰਨੀ ਮਿਹਨਤ ਕਰਦੇ ਨੇ ਜਗਦੀਸ਼ ਜੀ, ਕਿੰਨੀ ਮਿਹਨਤ ਕਰਦੇ ਨੇ, ਰੇਡੀਓ ਦੇ ਉੱਤੇ 2-2 ਘੰਟੇ ਪ੍ਰੋਗਰਾਮ ਕਰਦੇ ਨੇ, ਬੜਾ ਮੈਂ ਤਾਂ ਕਿਉਂਕਿ ਹੋਰ ਤਾਂ ਪ੍ਰੋਗਰਾਮ ਮੈਂ ਸੁਣਦਾ ਹੀ ਨਹੀਂ, 770 ਦੇ ਮੈਂ ਵੀ ਨਹੀਂ ਕਹਿੰਦਾ ਵੀ ਰੋਜ਼ ਸੁਣਦਾ, ਨੋ। ਸੋ ਜਦੋਂ ਵੀ ਮੈਂ ਕਿਤੇ ਲਾਉਣਾ ਉਹਨਾਂ ਦੀ ਗੱਲ ਸੁਣਦਾ, ਮੈਂ ਤਾਂ ਇਹ ਸੋਚਦਾ ਵੀ ਵੀ ਸ਼ੁੱਡ ਵੀ ਥੈਂਕਫੁਲ ਬਰਾੜ ਸਾਹਿਬ ਕਿੰਨੀ ਵਧੀਆ ਜੇ ਉਹ ਆਪਣਾ ਰੀਅਲ ਸਟੇਟ ਦਾ ਕੰਮ ਕਰਦੇ ਨੇ, ਸੱਚਾ ਸੁੱਚਾ ਕਰਦੇ ਨੇ, ਕੋਈ ਹੇਰਾ ਫੇਰੀ ਨਹੀਂ ਕਰਦੇ, ਕੁਛ ਨਹੀਂ ਕਰਦੇ, ਉਹ ਕਹਿੰਦੇ ਲੈਣਾ ਲੈ ਲਓ, ਨਾ ਨਹੀਂ ਲੈਣਾ ਲਓ, ਹਾਲਾਂਕਿ ਉਹ ਕਾਮਰੇਡ ਨੇ, ਕਈ ਲੋਕਾਂ ਦੇ ਰੱਬ ਨੂੰ ਨਹੀਂ ਮੰਨਦੇ, ਉਹ ਇੱਕ ਇੰਡਰੈਕਟ ਵੇ ਨਾ ਮੰਨ ਰਹੇ ਨੇ, ਕਿਉਂਕਿ ਸੱਚੀ ਸੁੱਚੀ ਜ਼ਿੰਦਗੀ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਜਿਹੜੇ ਰੱਬ ਨੂੰ ਅਸੀਂ ਕਹਿੰਦੇ ਹਾਂ ਉਹ ਅਸੀਂ ਭੁਲੇਖੇ 'ਚ ਪਾਇਆ ਵਾ, ਜਿਹੜੇ ਰੱਬ ਦੀ ਉਹੀ ਗੱਲ ਕਰਦੇ ਨੇ, ਉਹੀ ਪਾਵਰ ਨੂੰ ਅਸੀਂ ਰੱਬ ਕਹਿ ਲੈਂਦੇ ਹਾਂ, ਉਹ ਨੇਚਰ ਕਹਿ ਲੈਂਦੇ ਨੇ, ਸੋ ਸਾਨੂੰ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਜਿਹੜੀ ਆ ਲੈਣੀ ਚਾਹੀਦੀ ਹੈ, ਸੋ ਕਦੇ ਵੀ ਗਲਤ ਕੰਮ ਸਾਨੂੰ ਨੈਗੇਟਿਵ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ। ਜਿਵੇਂ ਇੱਕ ਵਾਰੀ ਕਮਰੇ ਦੇ ਵਿੱਚ ਕੁਛ ਫੈਮਿਲੀ ਦੇ ਮੈਂਬਰ ਬੈਠੇ ਸੀਗੇ, ਬਾਹਰ ਸ਼ੀਸ਼ੇ, ਤੁਹਾਨੂੰ ਪਤਾ ਅੱਜ ਕੱਲ੍ਹ ਕੈਨੇਡਾ 'ਚ ਬੜੇ ਸਾਫ਼ ਹੁੰਦੇ ਨੇ, ਬਾਹਰ ਸਾਰਾ ਕੁਝ ਜਿੱਦਾਂ ਜਾਲੀ ਲੱਗੀ ਸੀਗੀ, ਬਾਹਰ ਮੀਂਹ ਪੈ ਰਿਹਾ, ਬੱਦਲ ਛਾਏ ਵੇ ਨੇ, ਅਤੇ ਉਹਨੇ ਆਪਣੇ ਇੱਕ ਬਜ਼ੁਰਗ ਨੇ ਪੁੱਛਿਆ ਬੱਚੇ ਨੂੰ, ਕਹਿੰਦਾ ਉਹ ਦੇਖ ਬਾਹਰ, ਬਾਹਰ ਦੇਖ ਬਾਹਰ, ਅਤੇ ਉਹ ਕਹਿੰਦਾ ਕੀ ਹੈ, ਕਹਿੰਦਾ ਬਾਹਰ ਦੇ ਕਿੰਨਾ ਵਧੀਆ ਮੀਂਹ ਪੈ ਰਿਹਾ, ਕਾਲੇ ਬੱਦਲ ਛਾਏ ਨੇ, ਕਿੰਨਾ ਨਜ਼ਾਰਾ ਕੁਦਰਤ ਦਾ, ਦੇਖ ਕੁਦਰਤ ਨੇ ਕਿਸ ਤਰ੍ਹਾਂ ਦਾ ਰੂਪ ਨੇ, ਉਹ ਕਹਿੰਦਾ ਡੈਡ ਡੈਡ ਉਹ ਦੇਖ, ਕਹਿੰਦਾ ਮੱਛਰ, ਮੈਨੂੰ ਨਹੀਂ ਪਤਾ, ਕਹਿੰਦਾ ਉਹ ਮੱਛਰ ਬੈਠਾ ਸ਼ੀਸ਼ੇ 'ਤੇ, ਉਹਨੂੰ ਮੱਛਰ ਨਜ਼ਰ ਆਉਂਦਾ, ਅਤੇ ਉਹਨੂੰ ਕੁਦਰਤ ਦੇ ਨਜ਼ਾਰੇ ਨਜ਼ਰ ਆਉਂਦੇ ਨੇ, ਇਹ ਸਾਡੀ ਸੋਚ ਹੈ, ਹਾਂਜੀ, ਸੋ ਸੋਚ ਸਾਨੂੰ ਬਦਲਣੀ ਪੈਣੀ ਹੈ, ਕਿਉਂਕਿ ਜਿਵੇਂ ਹੁਣ ਗਲਾਸ ਹੈ ਪਾਣੀ ਦਾ ਭਰਿਆ ਵਾ, ਇੱਥੇ ਕੋਈ ਗਲਾਸ ਮੈਂ ਰੱਖਾਂ, ਸੋ ਗਲਾਸ ਜਿਹੜਾ ਪਾਣੀ ਦਾ ਭਰਿਆ ਵਾ, ਜਿਹੜੇ ਬੰਦੇ ਪੋਜ਼ਿਟਿਵ ਹੋਣਗੇ ਅੱਧਾ ਭਰਿਆ ਵਾ, ਬਟ ਯੂ ਹੈਵ, ਵੀ ਸ਼ੁੱਡ ਬੀ ਥੈਂਕਫੁਲ, ਬਟ ਵੀ ਡੋਂਟ ਹੈਵ ਇਟ, ਵੀ ਸ਼ੁੱਡ ਆਲਵੇ ਕ੍ਰਿਟੀਸਾਈਜ਼, ਜਿਹੜਾ ਕੁਛ ਹੈਗਾ ਉਹ ਤਾਂ ਲਓ ਨਾ, ਉਹ ਜਿਹੜਾ ਗਲਾਸ ਜਿਵੇਂ ਕਹਿੰਦੇ ਅੱਧਾ ਪਾਣੀ ਦਾ ਭਰਿਆ ਵਾ, ਕੋਈ ਕਹਿੰਦੇ ਅੱਧਾ ਖਾਲੀ ਹੈ, ਇਹ ਸਾਡੀ ਸੋਚ ਹੈ ਪੋਜ਼ਿਟਿਵ ਅਤੇ ਨੈਗੇਟਿਵ, ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਅਪਰੋਚ ਪੋਜ਼ਿਟਿਵ ਹੋਵੇ, ਐਵੇਂ ਨੁਕਸੀ ਨਾ ਕੱਢੀ, ਚਲੋ ਕਈ ਵਾਰੀ ਹੁਣ ਸਾਨੂੰ ਆਦਤ ਪੈ ਜਾਂਦੀ ਹੈ, ਜੋ ਇਹ ਆਦਤਾਂ ਬਹੁਤ ਖਰਾਬ ਨੇ, ਸਵੇਰੇ ਤੋਂ ਲੈ ਕੇ ਸ਼ਾਮ ਤੱਕ ਅਸੀਂ ਟੋਕੀ ਜਾਂਦੇ ਹਾਂ, ਟੋਕੀ ਜਾਂਦੇ ਹਾਂ, ਜਦੋਂ ਬੰਦਾ ਕਮਰੇ 'ਚੋਂ ਨਿਕਲੇ, ਉੱਧਰ ਹੋਵੇ ਆਦਮੀ, ਜਨਾਨੀ ਨੂੰ, ਜਨਾਨੀ ਆਦਮੀ ਨੂੰ, ਮਾਂ ਬਾਪ ਬੱਚੇ ਨੂੰ, ਇੰਨਾ ਟੋਕੀ ਜਾਂਦਾ, ਟੋਕੀ ਜਾਂਦਾ, ਨਾਲੇ ਤਾਂ ਉਹਦਾ ਗੁੱਸਾ ਦੀ ਪਾਰਾ ਚੜਾਈ ਜਾਂਦੇ, ਕਦੇ ਸੋਚਦੇ ਹੀ ਨਹੀਂ, ਅਸੀਂ ਸੋਚਦੇ ਹਾਂ ਵੀ ਅਸੀਂ ਤਾਂ ਕੁਛ ਕਰਦੇ ਹੀ ਨਹੀਂ, ਕਰਦੇ ਕਿ ਨਹੀਂ, ਮਤਲਬ ਜ਼ਿਆਦਾ ਤੁਸੀਂ ਜਿਵੇਂ ਕਿ ਸਲੋਪ ਪੋਇਜ਼ਨਿੰਗ ਹੈ, ਨਫ਼ਰਤ ਪੈਦਾ ਕਰਦੇ ਹੋ, ਸੋ ਹਮੇਸ਼ਾ ਪੋਜ਼ਿਟਿਵ ਰੱਖੋ, ਪੋਜ਼ਿਟਿਵ ਜਦੋਂ ਅਪਰੋਚ ਰੱਖੋਗੇ ਅਤੇ ਜਦੋਂ ਵੀ ਤੁਸੀਂ ਦੇਖੋ, ਤਾਂ ਹੀ ਤਾਂ ਕਿਹਾ ਮੈਂ ਪਹਿਲਾਂ ਵੀ ਕਹਿੰਦਾ, ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ, ਕਿ ਉਹ ਜਿਹੜਾ ਤੁਹਾਡਾ ਇੰਪਰੈਸ਼ਨ ਹੈ, ਜੇ ਹੁਣ ਤੁਸੀਂ ਜਾਂਦੇ ਹੀ ਲੜ ਪਓ ਕਿਸੇ ਨਾਲ, ਐਵੇਂ ਕ੍ਰਿਟੀਸਿਜ਼ਮ ਕਰਦੇ ਹੋ, ਜੇ ਹੁਣ ਕੁਛ ਮੈਂ ਬੋਲਦਾ, ਕੋਈ ਬੰਦੇ ਕਹਿਣਗੇ ਵੀ ਦੇਖੋ ਬਿਨਾਂ ਦੇਖੇ ਤੋਂ ਬੋਲਦੇ ਨੇ, ਵਧੀਆ ਬੋਲਦੇ ਨੇ, ਕਈ ਕਹਿਣਗੇ ਐਵੇਂ ਬੋਲੀ ਜਾਂਦਾ, ਇਹ ਤਾਂ ਸਾਨੂੰ ਪਹਿਲਾਂ ਹੀ ਪਤਾ, ਪਤਾ ਤਾਂ ਸਾਰਿਆਂ ਨੂੰ, ਪਰ ਅਮਲ ਕਰਦੇ ਹਾਂ ਆਪਾਂ, ਸੋ ਜੀਸਸ ਕ੍ਰਾਈਸਟ ਨੇ ਜਿਹੜਾ ਪਹਿਲੀ ਗੱਲ ਸਾਨੂੰ ਐਥਿਕਸ ਦੱਸੀ ਸੀਗੀ, ਉਹਨੇ ਇਹੀ ਕਿਹਾ ਸੀਗਾ, ਵਟ ਯੂ ਲੁੱਕ ਫਸਟ, ਕਿ ਤੁਹਾਡੀ ਸੋਚਣ ਦਾ ਨਜ਼ਰੀਆ, ਜਿਹੜਾ ਦੇਖਣ ਦਾ ਨਜ਼ਰੀਆ ਉਹ ਕੀ ਹੈ, ਤੁਹਾਡੀ ਅੱਖ ਦੇ ਉੱਤੇ ਕੀ, ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਹੈਂਜੀ, ਸੋ ਇਹ ਉਹਨੇ ਪਹਿਲੀ ਗੱਲ ਕਹੀ ਸੀ, ਅਤੇ ਦੂਜੀ ਗੱਲ ਜੀਸਸ ਕ੍ਰਾਈਸਟ ਨੇ ਕਿਹਾ ਸੀ, ਕਾਊਂਟ ਬਲੈਸਿੰਗਸ, ਆਲਵੇਜ਼ ਕਾਊਂਟ ਬਲੈਸਿੰਗ, ਚੰਗੀਆਂ ਗੱਲਾਂ ਜੋ ਪਰਮਾਤਮਾ ਨੇ, ਜੋ ਤੁਹਾਨੂੰ ਸਰੀਰ 'ਚ ਚੰਗੀਆਂ ਗੱਲਾਂ, ਤੁਹਾਨੂੰ ਰਹਿਮਤਾਂ ਮਿਲੀਆਂ ਨੇ, ਬਰਕਤਾਂ ਹੋਈਆਂ ਨੇ, ਜੋ ਤੁਹਾਡੇ ਕੋਲ ਹੈਗਾ ਉਹ ਹਮੇਸ਼ਾ ਖਿਆਲ ਰੱਖੋ, ਯਾਦ ਕਰੋ, ਯਾਦ ਕਰੋ ਕੀ ਹੈ ਕਿ ਦੇਖੋ ਆਪਾਂ ਕਦੇ ਵੀ ਖੁਸ਼ ਨਹੀਂ ਹੁੰਦੇ, ਜੇ ਹੁਣ ਮੇਰੇ ਫਰਕ ਚੀਜ਼ੀ ਦੇ ਸੱਟ ਲੱਗ ਜੇ, ਜਾਂ ਚਲੋ ਐਂ ਲਾ ਲਓ, ਇੱਕ ਫਕੀਰ ਸੀਗਾ, ਫਕੀਰ ਸੀਗਾ, ਤੁਰਿਆ ਜਾਂਦਾ ਸੀਗਾ ਨੰਗੇ ਪੈਰ, ਉਹਦੇ ਅੱਗੇ ਕੰਡਾ ਵੜ ਗਿਆ, ਕੰਡਾ ਵੱਜਿਆ ਪੈਰ 'ਚ, ਉਹ ਰੱਬ ਨੂੰ ਕਹਿੰਦਾ ਰੱਬਾ ਜੇ ਯਾਰ ਮੇਰੇ ਕੋਲ ਜੁੱਤੀ ਹੁੰਦੀ ਤਾਂ ਮੇਰੇ ਕੰਡਾ ਨਹੀਂ ਵੜਨਾ, ਤੂੰ ਮੈਨੂੰ ਜੁੱਤੀ ਤਾਂ ਦੇ ਦਾ ਨਹੀਂ, ਮੈਂ ਨੰਗੇ ਪੈਰੀ ਤੋਰਿਆ ਵੈ, ਕੰਪਲੇਂਟ, ਇਹ ਨਹੀਂ ਦੇਖਿਆ ਮੈਂ ਧੁੱਪ 'ਚ ਤੁਰਿਆ ਪਰ ਮੇਰਾ ਸਰੀਰ ਕਿੰਨਾ ਵਧੀਆ, ਕੀ ਕਿੰਨਾ, ਕੰਪਲੇਂਟ ਕਰਤੀ ਉਹਨੇ ਰੱਬ ਨੂੰ, ਕਿਉਂਕਿ ਕੰਪਲੇਂਟ ਸਾਡੀ ਫਿਤਰਤ ਹੈ, ਅਤੇ ਰੱਬ ਤੋਂ ਕਹਿੰਦੇ ਉੱਪਰੋਂ ਆਵਾਜ਼ ਆਈ, ਕਹਿੰਦਾ ਉਹ ਤੂੰ ਕੰਪਲੇਂਟ ਕਰਦੇ, ਕਹਿੰਦਾ ਸਾਹਮਣੇ ਦੇਖ, ਜਦੋਂ ਉਹਨੇ ਸਾਹਮਣੇ ਦੇਖਿਆ, ਹੱਥ ਜੋੜ ਕੇ ਰੱਬ ਮੂਹਰੇ ਖੜ ਗਿਆ, ਮਾਫ਼ੀ ਮੰਗ, ਅੱਖਾਂ 'ਚੋਂ ਪਾਣੀ ਨਿਕਲ ਲੱਗਿਆ, ਉਹਨੇ ਦੇਖਿਆ ਜਿਹੜਾ ਸਾਹਮਣੇ ਬੰਦਾ ਬੈਠਾ ਸੀ ਉਹਦੇ ਦੋ ਪੈਰ ਹੀ ਨਹੀਂ ਸੀਗੇ, ਜੇ ਹੁਣ ਰੱਬ ਕਹੇ ਭਾਈ ਸਾਹਿਬ ਤੈਨੂੰ ਜੁੱਤੀ ਚਾਹੀਦੀ ਹੈ, ਚੰਗਾ ਤੈਨੂੰ ਜੁੱਤੀ ਦੇ ਦੇਣਾ, ਲੈ ਤੇਰੇ ਲੱਤਾਂ ਕੱਟਦੇ ਹਾਂ, ਫਿਰ ਕੀ ਹੋਊਗਾ, ਸੋ ਜਿਹੜੀ ਚੀਜ਼ ਸਾਨੂੰ ਦਿੱਤੀ ਵੀ ਹੈ, ਵੀ ਸ਼ੁੱਡ ਬੀ ਥੈਂਕਫੁਲ, ਹਾਂਜੀ, ਉਹ ਹਮੇਸ਼ਾ ਕੋਸ਼ਿਸ਼ ਕਰੋ, ਦੇਖੋ ਜੇ ਮੈਂ ਫਰਕ ਕਰੋ, ਮੇਰਾ ਦਿਮਾਗ ਖਰਾਬ ਹੋਵੇ, ਮੈਂ ਸਿਧਰਾ ਜਿਹਾ ਹੋ ਜਾਂ, ਮੈਂ ਕਿੰਨਾ ਹੀ ਬਿਊਟੀਫੁਲ ਹੋਵਾਂ, ਫਿਰ ਮੈਂ ਠੀਕ ਹੋਊਂਗਾ, ਸੋ ਸਾਨੂੰ ਇਕੱਲੀ ਇਕੱਲੀ ਚੀਜ਼ ਦੇ ਵਿੱਚ ਜੀਸਸ ਕ੍ਰਾਈਸਟ ਨੇ ਇਹ ਵੀ ਕਿਹਾ ਵੀ ਹਮੇਸ਼ਾ ਦੇਖੋ ਸਾਨੂੰ ਕੀ ਮਿਲਿਆ, ਜਿਹੜੀ ਚੀਜ਼ ਨਹੀਂ ਮਿਲੀ ਨਾ ਉਹਦੇ ਲਈ ਨਾ ਸ਼ੁਕਰੇ ਨਾ ਹੋਵੋ, ਜਿਵੇਂ ਇੱਕ ਨੌਕਰ ਹੈ ਘਰ ਦੇ ਵਿੱਚ, ਦੋ ਨੌਕਰਾਣੀਆਂ ਰੱਖੀਆਂ ਫਾਰ ਐਗਜ਼ਾਮਪਲ, ਇੱਕ ਨੌਕਰਾਣੀ, ਦੋਨਾਂ ਨੂੰ ਰੁਜ਼ਗਾਰ ਮਿਲਿਆ ਵਾ, ਇੱਕ ਸੇਠ ਦੇ ਕੰਮ, ਇੱਕ ਸਰਦਾਰ ਦੇ ਕੰਮ, ਕੰਮ ਕਰਦੀਆਂ, ਰੋਟੀ ਪਾਣੀ ਕਰਦੀਆਂ, ਕੂੜਾ ਕਰਕਟ ਇਕੱਠੀਆਂ, ਸਫਾਈਆਂ ਕਰਦੀਆਂ, ਹੋਰ ਕਰਦੀਆਂ, ਇੱਕ ਪਹਿਲੀ ਜਿਹੜੀ ਨੌਕਰਾਣੀ ਹੈ ਉਹ ਹਮੇਸ਼ਾ ਹੀ ਕੰਪਲੇਂਟ ਕਰਦੀ ਰਹਿੰਦੀ ਆ ਵੀ ਜੀ ਸਾਨੂੰ ਤਾਂ ਬਾਸਾ ਖਾਣਾ ਦੇ ਜਾਂਦੇ ਨੇ, ਆਪ ਤਾਂ ਗਰਮ ਗਰਮ ਖਾਣਾ ਖਾਂਦੇ, ਸਾਨੂੰ ਤਾਂ ਪੈਸੇ ਨਹੀਂ ਪੂਰੇ ਮਿਲਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਹੈ, ਆ ਜਿਹੜੇ ਪੁਰਾਣੇ ਜਿਹੇ ਕੱਪੜੇ ਹੁੰਦੇ ਨੇ ਇਹ ਸਾਨੂੰ ਦੇ ਜਾਂਦੇ ਨੇ, ਆਪ ਵਧੀਆ ਵਧੀਆ ਕੱਪੜੇ ਪਾਉਂਦੇ, ਉਹ ਹਰ ਵਕਤ ਕੰਪਲੇਂਟ ਕੰਪਲੇਂਟ ਕੰਪਲੇਂਟ, ਉਹਦੇ ਨਾਲ ਕੀ ਹੁੰਦਾ ਕਿ ਮਾਲਕ ਨੂੰ ਹੁੰਦਾ ਵੀ ਇਹ ਤਾਂ ਹਰ ਵਕਤ ਖੁਸ਼ੀ ਨਹੀਂ ਹੁੰਦੀ, ਜਿੰਨੇ ਮਰਜ਼ੀ ਉਹਨੂੰ ਕੱਪੜੇ ਦੇ ਦਿਓ, ਕਦੇ ਦੀਵਾਲੀ ਦੁਸ਼ਹਿਰੇ ਨੂੰ ਪੈਸੇ ਵੀ ਦੇ ਦਿਓ, ਰੋਟੀ ਵੀ ਇਹਨੂੰ ਕਰਨ ਦੀ, ਨਾਲ ਕਹਿ ਦਈਏ ਵੀ ਭੁੰਜੇ ਵੀ ਕਾਹਦੇ ਲਈ, ਬੈਠ ਕੇ ਖਾਣਾ ਅਤੇ ਕੁਰਸੀ 'ਤੇ ਬਹਿ ਕੇ ਖਾ ਲੈ, ਇਹ ਕੰਪਲੇਂਟ ਕਰਦੀ, ਇਹਨੂੰ ਹਟਾਓ ਪਰਾਂ, ਕਿਸੇ ਨੂੰ ਹੋਰ ਰੱਖ ਲਓ, ਅਤੇ ਦੂਜੇ ਹਾਂਜੀ ਉਹਦਾ ਸ਼ੁਕਰ ਹੈ ਕਿ ਤਨ ਤਕਣ ਲਈ ਮੈਨੂੰ ਕੱਪੜਾ ਜੇ ਬਾਜ਼ਾਰੋਂ ਲਿਆਉਣਾ ਪੈਂਦਾ ਮੇਰੇ ਕੋਲ ਹੋ ਸਕਦਾ ਕੱਪੜੇ ਲਈ ਪੈਸੇ ਨਾ ਆਉਂਦੇ ਮੈਨੂੰ ਕੱਪੜਾ ਵੀ 2 ਸਾਲ ਦੇ ਵੀ 2-3 ਸੂਟ ਵੀ ਦੇ ਜਾਂਦਾ ਕਦੇ ਲੰਘਦੇ ਵੜਦੇ ਦੁਪਹਿਰੀ ਦੁਸ਼ਹਿਰੇ ਨੂੰ ਪੈਸੇ ਵੀ ਦੇ ਜਾਂਦਾ ਰੱਬ ਦਾ ਲੱਖ ਲੱਖ ਸ਼ੁਕਰ ਹੈ ਸੇਠ ਦਾ ਲੱਖ ਲੱਖ ਸ਼ੁਕਰ ਹੈ ਜਦੋਂ ਉਹ ਤਾਰੀਫ ਕਰਦੇ ਆ ਸੇਠ ਦਾ ਜਾਂ ਸੇਠਾਣੀ ਦਾ ਜੀ ਕਰਦਾ ਵੀ ਉਹਨੂੰ 10 ਰੁਪਈਏ ਹੋਰ ਵੀ ਦੇਈਏ ਸੋ ਕੋਸ਼ਿਸ਼ ਕਰੀਏ ਅਸੀਂ ਕਿ ਅਸੀਂ ਜੋ ਕੁਛ ਸਾਨੂੰ ਮਿਲਿਆ ਵੀ ਸ਼ੁਡ ਬੀ ਥੈਂਕਫੁਲ ਫਾਰ ਦੈਟ ਉਹਦੇ ਲਈ ਇੱਕ ਸਿੰਪਲ ਮੈਂ ਫਾਰਮੂਲਾ ਦੇ ਰਿਹਾ ਨਾ ਤੁਸੀਂ ਘਰੇ ਅੱਜ ਤੋਂ ਹੀ ਕਰ ਲਓ ਸ਼ੁਰੂ ਇੱਕ ਖਾਲੀ ਡੱਬਾ ਰੱਖ ਲਓ ਕੋਈ ਵੀ ਡੱਬਾ ਰੱਖ ਲਓ ਥੋੜ੍ਹੀ ਜਿਹੀ ਮਿਹਨਤ ਕਰਨੀ ਪਊਗੀ ਤੁਹਾਨੂੰ ਮਹੀਨੇ 'ਚ ਹੋ ਸਕਦਾ ਇਹਦਾ ਫਾਇਦਾ ਹੋ ਜੇ 15 ਦਿਨਾਂ 'ਚ ਫਾਇਦਾ ਹੋ ਜੇ ਰੋਜ਼ਾਨਾ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦਾ ਤੁਹਾਨੂੰ ਲੱਗੇ ਵੀ ਚੰਗੀ ਚੀਜ਼ ਹੋਈ ਹੈ ਮੇਰੇ ਨਾਲ ਵੀ ਆਹ ਮੇਰੇ ਨਾਲ ਵਧੀਆ ਹੋਈ ਹੈ ਇਹਦੀ ਰਹਿਮਤ ਹੋਈ ਹੈ ਮੇਰੀ ਉਹ ਲਿਖ ਕੇ 1 ਮਿੰਟ ਲਿਖਣਾ ਦਾ ਪੁੱਛੇ ਪੈਨਸਿਲ ਨਾਲ ਲਿਖੋ ਪੈੱਨ ਉਹ ਡੱਬੇ 'ਚ ਪਾਈ ਚੱਲੋ ਅਤੇ ਜੇ ਕੋਈ ਬੁਰੀ ਚੀਜ਼ ਹੋਈ ਹੈ ਤੁਹਾਡੇ ਨਾਲ ਤੁਹਾਨੂੰ ਲੱਗਦਾ ਵੀ ਆਹ ਮੇਰੀ ਅੱਖ ਕਾਣੀ ਹੈ ਮੇਰੀ ਅੱਖ 'ਚ ਕੰਡਾ ਪੈ ਗਿਆ ਮੈਨੂੰ ਤਾਂ ਅੱਖ 'ਚ ਦੁਖਦਾ ਨਹੀਂ ਗਿਆ ਮੇਰਾ ਬਲੱਡ ਪ੍ਰੈਸ਼ਰ ਹੋ ਗਿਆ ਮੈਨੂੰ ਸ਼ੂਗਰ ਹੋ ਗਈ ਹਾਂਜੀ ਕੋਈ ਵੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਅੱਜ ਮੇਰੇ ਉੱਥੇ ਲੱਗਿਆ ਤੁਰਿਆ ਜਾਂਦਾ ਸੀ ਮੈਂ ਡਿੱਗ ਪਿਆ ਚਲੋ ਮਾੜੀ ਗੱਲ ਹੋਈ ਲਿਖੋ ਪਰਚੀਆਂ 15-20 ਦਿਨ ਨੂੰ ਜਦੋਂ ਡੱਬਾ ਭਰ ਗਿਆ ਕੱਢ ਕੇ ਦੇਖ ਲਈਓ ਜਿਹੜੀਆਂ ਰਹਿਮਤਾਂ ਪਰਮਾਤਮਾ ਦੀਆਂ ਨੇ ਬਲੈਸਿੰਗਸ ਨੇ ਉਹ ਕਿਤੇ ਕਿਤੇ 80-90% ਹੋਣਗੀਆਂ 10% ਕੰਪਲੀਟ ਰਹਿ ਜਾਣਗੀਆਂ ਇਹ ਹਰੇਕ ਆਦਮੀ ਨਾਲ ਫਿਦਰਤ ਹੈ ਕਿ ਸਾਨੂੰ ਬਹੁਤ ਕੁਛ ਪੋਜ਼ਿਟਿਵ ਮਿਲਿਆ ਵਾ ਪਰਮਾਤਮਾ ਦਾ ਸਾਨੂੰ ਸ਼ੁਕਰ ਅਸੀਂ ਨਾ ਸ਼ੁਕਰੇ ਹਾਂ ਅਸੀਂ ਥੈਂਕਫੁਲ ਨਹੀਂ ਹੁੰਦੇ ਜੇ ਤੁਸੀਂ ਦੇਖੋ ਹੁਣ ਮੈਂ ਇੱਥੇ ਬੋਲ ਰਿਹਾ ਮੇਰੇ ਕੋਲ ਜਵਾਨ ਹੀ ਨਾ ਹੁੰਦੀ ਮੈਂ ਤੁਸੀਂ ਮੇਰੇ ਸੁਣ ਸਕਦੇ ਸੀ ਪ੍ਰੋਗਰਾਮ ਵੀ ਸ਼ੁਡ ਬੀ ਥੈਂਕਫੁਲ ਟੂ ਹਿਮ ਜੇ ਕੋਈ ਮਾੜਾ ਮੋਟਾ ਕੋਈ ਕਮੀ ਹੈ ਜਾਂ ਮੇਰੀ ਨਿਗਾਹ ਕਮਜ਼ੋਰ ਹੋ ਗਈ ਤਾਂ ਕਿ ਸੋ ਵਟ ਜਿਹੜਾ ਕੁਝ ਅੱਖਾਂ ਦਾ ਪੂਰੀ ਤਾਂ ਨਹੀਂ ਨਿਗਾਹ ਬੰਦ ਕੀਤੀ ਵੀ ਜੇ ਮੇਰਾ ਰੰਗ ਥੋੜ੍ਹਾ ਜਿਹਾ ਛੋਟਾ ਰਹਿ ਗਿਆ ਤਾਂ ਵੀ ਕਿਉਂਕਿ ਜ਼ਿਆਦਾ ਤਾਂ ਨਹੀਂ ਮੈਂ 2 ਫੁੱਟ ਦਾ ਬੰਦਾ ਬਣਾਇਆ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੋ ਇਹਨੂੰ ਪੋਜ਼ਿਟਿਵ ਲੈ ਕੇ ਰੱਬ ਦੀਆਂ ਜਿਹੜੀਆਂ ਰਹਿਮਤਾਂ ਨੇ ਉਹਨੂੰ ਹਮੇਸ਼ਾ ਹਮੇਸ਼ਾ ਉਹਨੂੰ ਅੱਗੇ ਲਿਆਓ ਅਤੇ ਨੈਗੇਟਿਵ ਚੀਜ਼ਾਂ ਨੂੰ ਇਗਨੋਰ ਕਰੋ ਹਸਬੈਂਡ ਵਾਈਫ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ ਕਿ ਦੇਖੋ ਨਾ ਜੇ ਫਰਕ ਹੋ ਕਿਸੇ ਦਾ ਜਿਵੇਂ ਹੁਣ ਸਾਡਾ 30 ਸਾਲ ਹੋ ਗਏ ਵਿਆਹ ਨੂੰ 40 ਸਾਲ ਹੋ ਗਏ ਸੋਰੀ ਰਾਦਰ 40 ਸਾਲ ਹੋ ਗਏ ਅਤੇ ਹੁਣ ਅਸੀਂ ਇੱਕ ਦੂਜੇ ਦੇ ਨੁਕਸ ਕੱਢੀ ਜਾਂਦੇ ਹਾਂ ਵੀ ਤੈਨੂੰ ਕੂੜਾ ਨਹੀਂ ਸਿੱਟਣਾ ਆਉਂਦਾ ਤੂੰ ਕੱਪੜੇ ਸਿੱਟਦਾ ਨਾ ਤੂੰ ਇੰਝ ਕਰਦਾ ਨਾ ਤੂੰ ਰੋਟੀ ਨਹੀਂ ਆਉਂਦਾ ਟਾਈਮ 'ਤੇ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਾਹ ਨਹੀਂ ਆਉਂਦਾ ਅਤੇ ਉਹਦੇ ਨਾਲ ਕੀ ਹੈ ਜੇ ਅਸੀਂ ਹਰ ਵਕਤ ਸੋਚਣ ਵਾਲੀ ਗੱਲ ਹੋ ਜੇ ਕੋਈ ਪੁੱਛੇ ਵੀ ਜੇ ਇਹ ਇੰਨਾ ਹੀ ਮਾੜਾ ਤੇਰਾ ਘਰ ਵਾਲਾ ਜਾਂ ਤੇਰੀ ਘਰ ਵਾਲੀ ਇੰਨੀ ਮਾੜੀ ਹੈ ਤਾਂ 40 ਸਾਲ ਕਿਵੇਂ ਕੱਟ ਲਏ 40 ਸਾਲ ਤੁਸੀਂ ਗੁਣ ਦੇਖੇ ਹੁਣ ਅਚਾਨਕ ਔਗੁਣ ਦੇਖਣੇ ਸ਼ੁਰੂ ਕਰਤੇ ਸੋ ਸਿੰਪਲ ਫਾਰਮੂਲਾ ਤੁਸੀਂ ਔਗਣਾਂ ਨੂੰ ਇਗਨੋਰ ਕਰ ਦਿਓ ਗੁਣ ਤਾਂ ਦੇਖੋ ਨਾ ਕੀ ਅੱਗੇ ਤਾਂ ਤੁਸੀਂ ਉਹਨੂੰ ਕਹਿੰਦੇ ਆਈ ਲਵ ਯੂ ਹਰ ਉਤਾਂ ਦੇ ਹੁਣ ਤੁਸੀਂ ਉਹ ਨੁਕਸ ਕੱਢੀ ਜਾਂਦੇ ਹੋ ਜੇ ਜ਼ਿਆਦਾ ਨੁਕਸ ਕੱਢਦੇ ਹੋ ਦੇਖਣ ਵਾਲੇ ਨੂੰ ਵੀ ਅਤੇ ਸੁਣਨ ਵਾਲੇ ਵੀ ਬੁਰਾ ਲੱਗਦਾ ਤੁਹਾਡੀ ਉਹ ਆਦਤ ਪੈਦਾ ਹੋ ਚੁੱਕੀ ਹੈ ਕੋਸ਼ਿਸ਼ ਕਰੋ ਆਪਣੀ ਜਿਹੜੇ ਅੱਖਾਂ ਦਾ ਅਤੇ ਬ੍ਰੇਨ ਦੀ ਡਾਇਰੈਕਸ਼ਨ ਬਦਲੀਏ ਉਹ ਗੁਣ ਲੱਭੀਏ ਵੀ ਗੁਣ ਕੀ ਹੈ ਜਦੋਂ ਤੁਸੀਂ ਗੁਣ ਦੇਖਾਂਗੇ ਫਿਰ ਉਹੀ ਆਈ ਲਵ ਯੂ ਹਨੀ ਹਨੀ ਹੋਣਾ ਸ਼ੁਰੂ ਹੋ ਜੂਗਾ ਨਹੀਂ ਹੁਣ ਕੋਈ ਕਹਿੰਦੇ ਨਹੀਂ ਹੈ ਜੇ ਉਹ 10 ਘੰਟੇ ਬਾਹਰ ਰਹੇ ਤਾਂ ਤੁਹਾਡੀ ਆਪਣੀ ਜਾਨ ਨੂੰ ਤਾਂ ਹੁੰਦੀ ਹੈ ਵੀ ਕਿੱਥੇ ਗਿਆ ਅਤੇ ਜੇ ਕੋਲੇ ਹਾਂ ਤਾਂ ਅਸੀਂ ਬਰਦਾਸ਼ਤ ਨਹੀਂ ਕਰਦੇ ਐਵੇਂ ਨੁਕਸ ਕੱਢੀ ਜਾਂਦਾ ਬਿਨਾਂ ਮਤਲਬ ਹਾਂਜੀ ਸੋ ਕੋਸ਼ਿਸ਼ ਕਰੀਏ ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀ ਕਿ ਕਾਊਂਟ ਬਲੈਸਿੰਗਸ ਕਿ ਜਿਹੜਾ ਕੁਛ ਸਾਨੂੰ ਮਿਲਿਆ ਵੈ ਜੇ ਹੁਣ ਕੋਈ ਇੱਧਰ ਉੱਧਰ ਹੋ ਜਾਵੇ ਹਸਬੈਂਡ ਨਾ ਰਹੇ ਜਿਹਨਾਂ ਦਾ ਕੋਈ ਤੁਰ ਜਾਂਦਾ ਫਿਰ ਉਹਨੂੰ ਪੁੱਛ ਕੇ ਦੇਖੋ ਫਿਰ ਅਸੀਂ ਸਾਰਾ ਦਿਨ ਕਰਦੇ ਉਹ ਚੰਗੇ ਸੀ ਆਹ ਚੰਗਾ ਸੀ ਉਹ ਚੰਗਾ ਸੀ ਜੇ ਉਸ ਕੋਲੇ ਹੈ ਉਦੋਂ ਅਸੀਂ ਕਹਿੰਦੇ ਇਹ ਤਾਂ ਐਵੇਂ ਹੀ ਹੈ ਦੂਜੇ ਦਾ ਘਰ ਵਾਲਾ ਦੂਜੇ ਦੀ ਥਾਲੀ ਵਧੀਆ ਲੱਗਦੀ ਹੈ ਸੋ ਅੱਜ ਤੋਂ ਜੇ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਚੰਗੇ ਪਾਸੇ ਨੂੰ ਦੇਖਣਾ ਉਹਦੇ ਗੁਣ ਦੇਖਣੇ ਆ ਅਤੇ ਜਿਹੜੇ ਔਗਣ ਨੇ ਸ਼ਿਓਰ ਹੋਣਗੇ ਜ਼ਰੂਰ ਉਹਨੂੰ ਇਗਨੋਰ ਕਰ ਦਿਓ ਇੰਨੇ ਸਾਲ ਪਹਿਲਾਂ ਕਿਤੇ ਨੇ ਹੁਣ ਕਿਉਂ ਉਹੀ ਪਿੰਨ ਪੁਆਇੰਟ ਕਰੀ ਜਾਂਦੇ ਹੁਣ ਔਗਣ ਲੱਭਦੇ ਆ ਅਤੇ ਗੁਣ ਸਾਰੇ ਛੁਪਾਏ ਨੇ ਸੋ ਗੁਣਾਂ ਅਤੇ ਔਗਣਾਂ ਨੂੰ ਕਾਊਂਟ ਕਰੋ ਅਤੇ ਉਹਦੇ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰੋ ਵੀ ਤੁਹਾਡੇ ਕੋਲ ਜਿਹੜੀ ਵੀ ਚੀਜ਼ ਹੈ ਉਹਦੇ ਲਈ ਉਹਦਾ ਸ਼ੁਕਰ ਕਰੋ ਵੀ ਵਧੀਆ ਥੈਂਕਫੁਲ ਹਾਂ ਜੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਆ ਕੋਈ ਗੱਲ ਨਹੀਂ ਸੋ ਸਾਰੀਆਂ ਚੀਜ਼ਾਂ ਨਹੀਂ 100% ਮਿਲਦੀਆਂ ਸੋ ਜੀਸਸ ਕ੍ਰਾਈਸਟ ਨੇ 2 ਗੱਲਾਂ ਕਹੀਆਂ ਸੀ ਵਟ ਯੂ ਲੁੱਕ ਫਸਟ ਐਂਡ ਆਲਵੇਜ਼ ਕਾਊਂਟ ਬਲੈਸਿੰਗਸ ਇਹ ਜਿਹੜੀਆਂ 2 ਗੱਲਾਂ ਤੁਸੀਂ ਕਿਉਂਕਿ ਟਾਈਮ ਮੇਰੇ ਕੋਲ ਥੋੜ੍ਹਾ ਹੀ ਹੈ ਅਤੇ ਮੈਂ ਇਹਨੂੰ ਥੋੜ੍ਹਾ ਜਿਹਾ ਸ਼ਾਰਟਕੱਟ ਕਰੂੰਗਾ ਅਤੇ ਤੀਸਰੀ ਗੱਲ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ 100% ਆਰ ਵੀ 100% ਆਰ 0% ਵੀ ਇਹ ਉਹਦੀ ਵਰਨਿੰਗ ਸੀ ਇਹਦਾ ਮਤਲਬ ਇਹ ਹੈ ਕਿ ਡੋਂਟ ਬਲੇਮ ਅਦਰਸ ਵੀ ਆਰ ਰਿਸਪੋਂਸੀਬਲ ਫਾਰ ਦੀਸ ਬਲੇਮਸ ਅਵਰ ਸੈਲਵਸ ਕਿ ਅਸੀਂ ਦੂਜਿਆਂ ਦੇ ਨੁਕਸ ਕੱਢੀ ਜਾਂਦੇ ਕੋਈ ਵੀ ਗੱਲ ਨਹੀਂ ਦੂਜਿਆਂ ਦੇ ਪਾ ਦਾਨੇ ਜਿਸ ਤਰ੍ਹਾਂ ਹੁਣ ਫਰਕ ਕਰੋ ਕ੍ਰਿਕਟ ਦਾ ਪਲੇਅਰ ਹੈ ਕ੍ਰਿਕਟ ਦੀ ਗੱਲ ਚੱਲੀ ਹੈ ਚਾਹੇ ਇੰਡੀਆ ਅਤੇ ਪਾਕਿਸਤਾਨ ਦਾ ਜੋ ਮੈਚ ਹੁੰਦਾ ਨਾ ਸਿਰ ਧੜ ਦੀ ਬਾਜ਼ੀ ਲੱਗੀ ਹੁੰਦੀ ਹੈ ਵੱਡੇ ਵੱਡੇ ਅਸੀਂ ਟੀਵੀ ਲਾ ਕੇ ਦੇਖਦੇ ਹਾਂ ਦਿਲੋਂ ਅਸੀਂ ਇਹ ਹੁੰਦਾ ਜਿੱਤ ਜੇ ਇੰਡੀਆ ਜੇ ਮੈਂ ਇੰਡੀਆ ਵਾਲਾ ਤਾਂ ਉਹ ਕਹਿੰਦੇ ਨੇ ਪਾਕਿਸਤਾਨ ਜਿੱਤੇ ਨਾਲੇ ਹੱਸੀ ਜਾਂਦੇ ਹਾਂ ਖੇਡੀ ਜਾਂਦੇ ਹਾਂ ਜਦੋਂ ਕੋਈ ਪਲੇਅਰ ਆਊਟ ਹੋ ਜਾਂਦਾ ਕਦੇ ਮੰਨਦਾ ਉਹ ਕਹਿੰਦਾ ਰੈਫਰੀ ਨੇ ਜਿਹੜਾ ਅੰਪਾਇਰ ਸੀ ਨਾ ਐਵੇਂ ਉਂਗਲੀ ਖੜੀ ਕਰਤੀ ਮੇਰੀ ਤਾਂ ਐਂ ਕਰਕੇ ਐਂ ਗੱਲ ਸੀ ਜਾਂ ਮੇਰੀ ਸਿਲੈਕਸ਼ਨ ਨਹੀਂ ਠੀਕ ਕੀਤੀ ਜੇ ਕੈਪਟਨ ਨੂੰ ਪੁੱਛੋ ਉਹ ਕਹਿੰਦਾ ਮੈਂ ਕੀ ਕਰਾਂ ਉਹਨੇ ਜਿਹੜਾ ਸਾਡਾ ਬੋਰਡ ਦਾ ਸੀ ਉਹਨੇ ਫਲਾਣਾ ਪਲੇਅਰ ਪਾਦਾ ਤਿਮਕਾ ਪਲੇਅਰ ਪਾਦਾ ਜੇ ਕੋਈ ਜ਼ਿਆਦਾ ਕੈਚ ਨਹੀਂ ਕੀਤਾ ਉਹ ਕਹਿੰਦਾ ਕੈਚ ਕਿੱਦਾਂ ਜ਼ਮੀਨ ਗਿੱਲੀ ਸੀਗੀ ਆਪਣੇ 'ਤੇ ਨਹੀਂ ਅਸੀਂ ਬਲੇਮ ਲੈਂਦੇ ਆਪਣੇ 'ਤੇ ਬਲੇਮ ਨਹੀਂ ਅਸੀਂ ਬਲੇਮ ਦੂਜਿਆਂ 'ਤੇ ਕਰਦੇ ਹਾਂ ਜਿਹੜੀ ਕਿ ਐਥਿਕਸ ਸੁਸਾਇਟੀ ਦੇ ਵਿੱਚ ਕੀ ਆ, ਕੋਈ ਆਰਗੂਮੈਂਟ ਕਰਦੇ ਹਾਂ ਅਸੀਂ, ਅਸੀਂ ਘਰ ਆ ਕੇ ਵੀ ਬਾਹਰ ਆ ਕੇ ਵੀ ਦੂਜੇ ਦਾ ਕਸੂਰ ਕੱਢੀ ਜਾਂਦੇ, ਮੇਰੀ ਗੱਲ ਮੰਨੀ ਨਹੀਂ, ਉਹ ਤਾਂ ਐਂ ਨੁਕਸਾ 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 ਉਹੀ। ਤੁਸੀਂ ਭੈਣ ਜੀ ਭਾਈ ਸਾਹਿਬ ਤੁਸੀਂ ਆਪਣੇ ਅੰਦਰ ਦੋ ਮਿੰਟ ਬੈਠ ਕੇ ਤਾਂ ਦੇਖ ਲਓ ਵੀ ਤੁਸੀਂ ਕੀ ਗੱਲ ਕਹੀ ਹੈ, ਉਹਦਾ ਰਿਐਕਸ਼ਨ ਹੋਇਆ। ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਿਉਂ ਕਰਦੇ ਹੋ, ਆਪਣੇ ਅੰਦਰ ਕਿਉਂ ਨਹੀਂ ਪੜਚੋਲ ਕਰਦੇ ਵੀ ਤੁਸੀਂ ਕੀ ਗੱਲ ਕਰ ਰਹੇ ਹੋ, ਦੂਜਿਆਂ ਨੂੰ ਤੁਸੀਂ ਬਲੇਮ ਕਰਦੇ ਹੋ ਜਾਂ ਤੁਸੀਂ ਇਗਨੋਰ ਕਰਦੇ ਹੋ, ਦੈਟ ਡਜ਼ਨਟ ਲੁੱਕ ਨਾਈਸ। ਇਹੀ ਤਾਂ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਵੀ ਸਾਨੂੰ ਵੀ ਸ਼ੁੱਡ ਨਾਟ ਬਲੇਮ ਸਮ ਬੋਡੀਜ਼, ਵੀ ਸ਼ੁੱਡ ਬਲੇਮ ਅਵਰ ਸੈਲਫ ਬਿਕਾਜ਼ ਵੀ ਆਰ ਦ ਰਿਸਪੋਂਸੀਬਲ ਫਾਰ ਦੈਟ। ਤੁਸੀਂ ਬੱਚਿਆਂ ਦੀ ਇਗਜ਼ਾਮਪਲ ਲੈ ਲਓ, ਬੱਚੇ ਸਾਰਾ ਦਿਨ ਜਿਹੜੇ ਸਾਡੇ, ਮੈਂ ਤੁਹਾਨੂੰ ਆਪਣੀ ਗੱਲ ਮਤਲਬ ਸਾਰਾ ਦਿਨ ਤਾਂ ਅਸੀਂ ਫੁੱਟਬਾਲ ਖੇਡੀਏ ਨਾ ਕਬੱਡੀ ਖੇਡੀਏ ਨਾ, ਅਤੇ ਪੜ੍ਹਨਾ ਹੈ ਨਹੀਂ। ਜਦੋਂ ਸਾਲ ਦੇ ਬਾਅਦ ਇਗਜ਼ਾਮ ਹੁੰਦੇ ਸੀਗੇ, ਚਲੋ ਨਕਲੋਂ ਕੋਲ ਪਰਚੀ ਪੁਰਚੀ ਮਾਰ ਕੇ ਅਸੀਂ ਤਾਂ ਪਾਸ ਹੋ ਗਏ, ਅਤੇ ਜਿਹੜੇ ਵਿਚਾਰੇ ਨਹੀਂ ਪਾਸ ਹੋ ਗਏ ਫੇਲ ਹੋ ਗਏ ਉਹ ਕੀ ਕਰਦੇ ਸੀਗੇ, ਉਹ ਕਹਿੰਦੇ ਸਾਡਾ ਤਾਂ ਜੀ ਆਊਟ ਆਫ ਸਿਲੇਬਸ ਆ ਗਿਆ, ਜਿਹੜਾ ਪੇਪਰ ਆਇਆ ਨਾ ਆਊਟ ਆਫ ਸਿਲੇਬਸ ਆ ਗਿਆ, ਜਾਂ ਸੁਪਰਵਾਈਜ਼ਰ ਨਹੀਂ ਸੀ, ਮਾਸਟਰ ਨੇ ਤਾਂ ਸਾਨੂੰ ਪੜ੍ਹਾਇਆ ਹੀ ਨਹੀਂ, ਪੜ੍ਹਾਇਆ ਮਾਸਟਰ ਕਿਉਂ ਨਹੀਂ, ਬਾਕੀਆਂ ਨੂੰ ਕਿਵੇਂ ਪੜ੍ਹਾ ਦਿਓ ਪਾਸ ਹੋ ਗਏ, ਆਊਟ ਆਫ ਸਿਲੇਬਸ ਕਿਉਂ, ਬਾਕੀਆਂ ਲਈ ਕਿਉਂ ਨਹੀਂ ਆਇਆ, ਪੜ੍ਹੇ ਆਪਣੀ ਨਹੀਂ ਮੰਨਣੀ ਵੀ ਮੈਂ ਪੜ੍ਹਿਆ ਨਹੀਂ, ਮੈਂ ਮਿਹਨਤ ਨਹੀਂ ਕੀਤੀ ਇਸ ਕਰਕੇ ਫੇਲ ਹੋਇਆ। ਜਾਂ ਤਾਂ ਅਸੀਂ ਮਾਸਟਰ ਦੇ ਐਗਜ਼ਾਮ ਦੇ ਤੇ ਬਲੇਮ ਕਰਤਾ, ਜਾਂ ਘਰਦਿਆਂ 'ਤੇ ਕਰਤਾ, ਜਾਂ ਪੇਪਰ ਕਹਿੰਦਾ ਔਖਾ ਆ ਗਿਆ, ਜਾਂ ਕਹਿੰਦਾ ਆਊਟ ਆਫ ਸਿਲੇਬਸ ਆ ਗਿਆ, ਇਹ ਸਾਡੀ ਫਿਦਰਤ ਹੈ। ਸੋ ਮਹਾਤਮਾ ਬੁੱਧ ਦੀ ਇੱਕ ਮੈਨੂੰ ਐਗਜ਼ਾਮਪਲ ਯਾਦ ਆ ਗਈ, ਮਹਾਤਮਾ ਬੁੱਧ ਸਮਾਧੀ 'ਚ ਬੈਠੇ ਸੀ, ਤਾਂ ਕੋਈ ਬੰਦਾ ਆਇਆ ਵੀ ਇਹ ਰੋਜ਼ ਹੀ ਇੱਥੇ ਬੈਠੇ ਰਹਿੰਦਾ, ਉਹਨੇ ਗਾਲਾਂ ਕੱਢੀਆਂ ਚਾਰ ਪੰਜ ਮੋਟੀਆਂ ਮੋਟੀਆਂ ਮਹਾਤਮਾ ਬੁੱਧ ਨੂੰ, ਅਤੇ ਮਹਾਤਮਾ ਬੁੱਧ ਜਦੋਂ ਗਾਲਾਂ ਸੁਣੀ ਜਾਂਦੇ ਤੇ ਉਹ ਸਮਾਈਲ ਦੇਈ ਜਾਂਦੇ ਸੀ, ਉਹ ਜਿਉਂ ਜਿਉਂ ਸਮਾਈਲ ਮਹਾਤਮਾ ਬੁੱਧ ਨੇ ਉਹਨੇ ਹੋਰ ਗਾਲਾਂ ਕੱਢੀਆਂ ਸ਼ੁਰੂ ਕੀਤੀਆਂ, ਕਿਉਂਕਿ ਇਹ ਵੀ ਅੱਜ ਸਾਡੀ ਦੁਨੀਆ ਦੀ ਟ੍ਰੈਂਡ ਹੈ ਨਾ, ਜੇ ਤੁਸੀਂ ਬੰਦਾ ਹੱਸੀ ਜਾਵੇ ਪਿੱਛੋਂ ਮੂਹਰੋਂ ਨਾ ਬੋਲੇ ਤਾਂ ਉਹ ਜਿਹੜਾ ਗੁੱਸੇ ਹੋਣ ਵਾਲਾ ਉਹਦਾ ਗੁੱਸਾ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ। ਸੋ ਉਹਨੇ ਮਹਾਤਮਾ ਨੂੰ ਜਦੋਂ ਦੇਖਿਆ ਵੀ ਇਹਦਾ ਸਮਾਈਲ ਹੀ ਦੇਈ ਜਾਂਦੇ ਨੇ ਮਹਾਤਮਾ ਬੁੱਧ, ਅਤੇ ਮੈਂ ਗਾਲਾਂ ਕੱਢਦਾ, ਉਹ ਕਹਿੰਦਾ ਮੈਂ ਤੈਨੂੰ ਗਾਲਾਂ ਕੱਢੀ ਜਾਂਦਾ, ਫਿਰ ਤੂੰ ਸਮਾਈਲ ਦੇਈ ਜਾਂਦਾ, ਅਤੇ ਤੂੰ ਕਿਉਂ ਸਮਾਈਲ ਦਿੰਦਾ, ਮੈਂ ਜਦੋਂ ਉਹਨੂੰ ਗਾਲਾਂ ਕੱਢਦਾ, ਕਹਿੰਦਾ ਤੂੰ ਗਾਲ ਕੱਢਦਾ ਮੈਂ ਤੇਰੀ ਗੱਲ ਲੈਂਦਾ ਹੀ ਨਹੀਂ, ਕਹਿੰਦਾ ਜੋ ਮੈਂ ਗੱਲ ਲਈ ਨਹੀਂ ਤਾਂ ਫਿਰ ਮੈਨੂੰ ਕੀ ਖੂਗਾ। ਸੋ ਇਹ ਗੱਲ ਉਹਦੀ ਪੋਜ਼ਿਟਿਵ ਅਪਰੋਚ ਹੈ, ਮਹਾਤਮਾ ਬੁੱਧ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਜਦੋਂ ਅਸੀਂ ਜੇ ਹੁਣ ਗਾਲ ਦਾ ਜਵਾਬ ਗਾਲ 'ਚ ਦੇ ਦਿਓ ਗੱਲ ਵੱਧ ਜਾਂਦੀ ਹੈ। ਇਹੀ ਮੈਂ ਕੱਲ੍ਹ ਥੋੜ੍ਹੀ ਅੱਜ ਮੇਰੇ ਖਿਆਲ ਸ਼ਾਇਦ ਮੈਂ ਅੱਜ ਹੀ ਪ੍ਰੋਗਰਾਮ 'ਚ ਕਿਹਾ ਸੀ ਵੀ ਜੇ ਕਾਰ ਕਿਸੇ ਨੇ ਮਾੜੀ ਅੱਗੇ ਪਿੱਛੇ ਕਰਕੇ ਕਰ ਲਈ ਉਹਦੀ ਸਾਨੂੰ ਗੁੱਸਾ ਹੈ ਤਾਂ ਉੱਥੇ ਲੜਾਈਆਂ ਪੰਗੀਆਂ ਪੈ ਜਾਂਦੇ ਨੇ, ਹੈਂਜੀ। ਬਿਨਾਂ ਮਤਲਬ ਕਿਸੇ ਨੇ ਉੱਚੀ ਕਾਰ ਦੇ ਵਿੱਚ ਰੇਡੀਓ ਲਾਇਆ ਸੀ, ਕਹਿੰਦੇ ਨਹੀਂ ਕਰਨਾ ਜਾਂ ਕੁਛ ਉਹ ਪੁੱਠੀਆਂ ਸਿੱਧੀਆਂ ਸ਼ਰਾਰ ਕੇ ਉੱਥੇ ਲੜਾਈ ਹੋ ਜਾਂਦੀ ਹੈ, ਫਿਰ ਕਤਲ ਵੀ ਹੋ ਜਾਂਦੇ ਨੇ ਬਿਨਾਂ ਮਤਲਬ। ਸੋ ਇਸ ਕਰਕੇ ਉਹ ਕਹਿੰਦੇ ਨੇ ਵੀ ਕਿਸੇ ਨੂੰ ਕੋਈ ਵੀ ਆਪਣੇ ਅੰਦਰ ਪੜਚੋਲ ਕਰੋ, ਕਿਸੇ ਨੂੰ ਬਲੇਮ ਕਰਨ ਦੀ ਥਾਂ 'ਤੇ ਤੁਸੀਂ ਆਪਣੇ ਆਪ ਨੂੰ ਬਲੇਮ ਕਰੋ, ਆਪਣੇ ਨੁਕਸ ਲੱਭੋ ਅਤੇ ਆਪਣੀ ਰਿਸਪੋਂਸੀਬਿਲਟੀ ਲਓ ਕਿ ਮੇਰੇ 'ਚ ਕੀ ਆ। ਜੇ ਹੁਣ ਕ੍ਰਿਕਟ ਦਾ ਪਲੇਅਰ ਹੈ, ਕੋਈ ਆਊਟ ਹੋ ਗਿਆ ਛੇਤੀ, ਉਹ ਦੇਖੇ ਕਿ ਮੇਰੀ ਪ੍ਰੈਕਟਿਸ ਘੱਟ ਸੀ ਜਾਂ ਮੈਂ ਬਾਲ ਦੀ ਜਜਮੈਂਟ ਗਲਤ ਕਰ ਬੈਠਿਆ, ਜਾਂ ਕੋਈ ਫੇਲ ਹੋ ਗਿਆ ਬੱਚਾ, ਉਹ ਆਪਣੇ ਆਪ ਨੂੰ ਕਰੇ ਵੀ ਹਾਂ ਮੈਂ ਥੋੜ੍ਹਾ ਜਿਹਾ ਘੱਟ ਪੜ੍ਹਿਆ, ਜੇ ਮੈਂ ਖੇਡਣ ਕਰੀ ਥੋੜ੍ਹਾ ਧਿਆਨ ਡਾਇਵਰਟ ਕਰਕੇ ਬੁੱਕਸ ਨੂੰ ਪ੍ਰੋਪਰ, ਜਿੱਥੋਂ ਮਰਜ਼ੀ ਇਗਜ਼ਾਮ ਆ ਜਾਏ ਮੈਂ ਪਾਸ ਹੋ ਜਾਣਾ ਸੀਗਾ। ਸੋ ਇਹੀ ਗੱਲ ਸਾਨੂੰ ਜਿਹੜਾ ਆਪਣਾ ਐਟੀਚਿਊਡ ਹੈ ਜਾਂ ਬਲੇਮ ਕਰਨ ਦੀ ਜਿਹੜੀ ਗੇਮ ਹੈ, ਅੱਜ ਕੱਲ੍ਹ ਬਲੇਮ ਕਰਨਾ ਸਾਨੂੰ ਬਹੁਤ ਆਸਾਨ ਹੈ, ਦੂਜੇ ਨੂੰ ਭਟਕਦੇ ਅਸੀਂ ਬਲੇਮ ਕਰਦੇ ਹਾਂ, ਕੋਈ ਵੀ ਗੱਲ ਨਹੀਂ ਜੀ ਉਹਦਾ ਕਸੂਰ ਆ, ਸਰਕਾਰਾਂ ਦਾ ਕਸੂਰ ਹੈ ਜੀ, ਸਰਕਾਰਾਂ ਨੇ ਐਂ ਕਰਤਾ, ਉਹਨੇ ਐਂ ਕਰਤਾ, ਇੱਥੇ ਦੇਸ਼ ਦੇ ਭੁੱਖਮਰੀ ਹੋ ਰਹੀ ਹੈ, ਕੋਈ ਗਰੀਬ ਹੈ ਜੀ, ਕੋਈ ਪੈਸੇ ਨਹੀਂ ਦਿੰਦਾ, ਤੁਸੀਂ ਕੀ ਲੈਣਾ, ਤੁਸੀਂ ਕਿੰਨੇ ਕੁ ਦਿੰਦੇ ਹੋ ਕਿਸੇ ਨੂੰ, ਤੁਸੀਂ ਕਿਸੇ ਦੀ ਕਿੰਨੀ ਕੁ ਹੈਲਪ ਕਰਦੇ ਹੋ, ਸਾਡੀ ਵੀ ਤਾਂ ਕੋਈ ਰਿਸਪੋਂਸੀਬਿਲਿਟੀ ਹੈ, ਅਸੀਂ ਆਪਣਾ ਪੈਸਾ ਨਹੀਂ ਕੱਢਣ ਨੂੰ ਤਿਆਰ, ਅਸੀਂ ਦੂਜਿਆਂ ਨੂੰ ਕਹੀ ਜਾਂਦੇ ਸਰਕਾਰ ਦੇਵੇ, ਸਰਕਾਰ ਕੀ ਹੈ ਸਰ, ਜਿਹੜੀ ਗੌਰਮੈਂਟ ਹੁੰਦੀ ਹੈ, ਗੌਰਮੈਂਟ ਇਜ਼ ਫਾਰ ਦਾ ਪੀਪਲ ਬਾਈ ਦਾ ਪੀਪਲ, ਹਾਂਜੀ ਸਾਡੇ ਹੀ ਪੈਸੇ ਨੇ, ਸਰਕਾਰ ਨੇ ਦੇਣੇ ਨੇ, ਪਰ ਅਸੀਂ ਦੂਜਿਆਂ ਨੂੰ ਬਲੇਮ ਕਰਦੇ ਨੇ, ਜੇ ਹੁਣ ਮੈਂ ਰੇਡੀਓ 'ਤੇ ਬੈਠਾ ਵੀ ਉਹ ਕਰਤਾ ਉਹ ਕਰਤਾ, ਜੇ ਕੋਈ ਚੰਗੀ ਗੱਲ ਆ ਉਹਦੇ ਨੂੰ ਖਿਆਲ ਰੱਖੋ, ਤੁਹਾਨੂੰ ਕੀ ਕਰਨ ਦੀ ਲੋੜ ਹੈ, ਜੇ ਕੋਈ ਮੈਂ ਮਾੜਾ ਕਰਦਾ ਜਾਂ ਕੋਈ ਮੈਨੂੰ ਉੱਚੀ ਨੀਵੀਂ ਬੰਦੇ ਦੀ ਕਾਲ ਆ ਵੀ ਜਾਂਦੀ ਹੈ ਵੀ ਮੈਂ ਗਾਲਾਂ ਕੱਢਾਂ, ਮੈਂ ਉਹਨੂੰ ਦੇਖਾਂ ਵੀ ਠੀਕ ਹੈ ਵੀ ਮੈਂ ਕੋਈ ਰੇਡੀਓ 'ਤੇ ਮੇਰੇ ਤੋਂ ਗੱਲ ਸਲਿਪ ਆਫ ਟੰਗ ਵੀ ਹੋ ਸਕਦੀ ਹੈ, ਨੋਇੰਗਲੀ ਵੀ ਹੋ ਸਕਦੀ ਹੈ, ਜੇ ਨੋਇੰਗਲੀ ਹੈ ਤਾਂ ਵੀ ਮਾਫ਼ੀ ਮੰਗੂ, ਸਲਿਪ ਆਫ ਟੰਗ ਉਹਨੂੰ ਦੱਸ ਦਿਓ ਭਾਈ ਸਾਹਿਬ ਮੇਰੇ ਤੋਂ ਗਲਤੀ ਨਾ ਨਿਕਲ ਗਈ, ਮੇਰੀ ਭਾਵਨਾ ਨਹੀਂ ਸੀ, ਬੰਦਾ ਠੀਕ ਹੋ ਜੂਗਾ। ਸੋ ਜੀਸਸ ਕ੍ਰਾਈਸਟ ਨੇ ਇਹੀ ਗੱਲ ਕਹੀ ਸੀਗੀ ਕਿ ਡੋਂਟ ਬਲੇਮ ਅਦਰਸ, ਆਲਵੇਜ਼ ਟੇਕ ਦਾ ਬਲੇਮ ਯੂਅਰ ਸੈਲਫ ਬਿਕਾਜ਼ ਵੀ ਆਰ ਦਾ ਰਿਸਪੋਂਸੀਬਲ ਫਾਰ ਆਲ ਦੀਜ਼ ਬੈਡ ਥਿੰਗਸ। ਅਤੇ ਲਾਸਟ ਦੇ ਵਿੱਚ ਕਿਉਂਕਿ ਟਾਈਮ ਵੀ ਥੋੜ੍ਹਾ, ਉਹਨੇ ਕਿਹਾ ਸੀ ਗ੍ਰੈਟੀਚਿਊਡ, ਮੈਂ ਹੁਣ ਸਿੰਪਲ ਕਰਕੇ ਤੇ ਛੇਤੀ ਕਰਕੇ ਖਤਮ ਕਰੂੰਗਾ। ਗ੍ਰੈਟੀਚਿਊਡ ਦਾ ਮਤਲਬ ਵੀ ਸ਼ੁੱਡ ਬੀ ਆਲਵੇਜ਼ ਥੈਂਕਫੁੱਲ ਵਟ ਵੀ ਹੈ, ਸ਼ਿਕਵੇ ਸ਼ਿਕਾਇਤਾਂ ਨਾ ਕਰੋ, ਹਮੇਸ਼ਾ ਥੈਂਕਫੁੱਲ ਹੋ, ਜੋ ਤੁਹਾਡੇ ਕੋਲ ਚੀਜ਼ ਹੈਗੀ ਉਹਦੇ ਲਈ ਪਰਮਾਤਮਾ ਦਾ ਸ਼ੁਕਰ ਕਰੋ, ਆਪਣੇ ਮਾਂ ਬਾਪ ਦਾ ਸ਼ੁਕਰ ਕਰੋ, ਆਪਣੀ ਸੁਸਾਇਟੀ ਦਾ ਸ਼ੁਕਰ ਕਰੋ, ਆਪਣੇ ਦੋਸਤਾਂ ਦਾ ਸ਼ੁਕਰ ਕਰੋ ਜਿੱਥੋਂ ਵੀ ਮਿਲੀਆਂ, ਕਿਉਂਕਿ ਜਦੋਂ ਅਸੀਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ, ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ, ਤਾਂ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ। ਇਹਦੀ ਇੱਕ ਐਗਜ਼ਾਮਪਲ ਤੁਸੀਂ ਲੈ ਲਓ ਵੀ ਇੱਕ ਮਦਰ ਸੀਗੀ, ਮਦਰ ਇੱਕ ਨਹੀਂ, ਸਾਡੇ ਰੋਜ਼ਾਨਾ ਦੀ ਜ਼ਿੰਦਗੀ 'ਚ ਦੇਖ ਲਓ, ਮਾਂ ਜਿਹੜੀ ਸਾਡੀ ਮਦਰ ਹੈ, ਮੰਮੀ ਹੈ, ਡੈਡੀ ਹੈ, ਬੀਬੀ ਹੈ, ਜੋ ਵੀ ਹੈ, ਉਹ ਸਾਨੂੰ ਖਾਣਾ ਬਣਾ ਕੇ ਦਿੰਦੇ ਨੇ, ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਸਾਲਾਂ ਕਦੇ ਕੁਛ ਨਹੀਂ ਕਹਿੰਦੇ। ਜੇ ਇੱਕ ਦਿਨ ਜਨਾਨੀ ਨੇ ਸੋਚਿਆ ਵੀ ਇਹ ਖਾ ਖੂ ਕੇ ਮੈਂ ਸਵੇਰ ਦੀ ਲੱਗੀ ਵੀ ਇੰਨੀ ਮਿਹਨਤ ਕਰਕੇ ਬਣਾਉਣੀ ਆ, ਪਹਿਲਾਂ ਸਫਾਈ ਕਰਦੀ ਹਾਂ, ਇਹ ਖਾ ਖੂ ਕੇ ਜੇ ਆਪਣੇ ਆਪਣੇ ਕਮਰਿਆਂ ਜਾ ਵੜਦੇ ਨੇ, ਅਤੇ ਇੱਕ ਦਿਨ ਉਹਨੇ ਜਾਣ ਕੇ ਖਾਣੇ ਦੇ ਵਿੱਚ ਸਬਜ਼ੀ ਦੇ ਵਿੱਚ ਮਿਰਚਾਂ ਜ਼ਿਆਦਾ ਪਾਤੀਆਂ, ਜਾਣ ਕੇ ਅੱਗੋਂ ਦੁਖੀ ਸੀ ਉਹ। ਉਹਨੇ ਜਦੋਂ ਮਿਰਚਾਂ ਪਾਈਆਂ, ਪਹਿਲਾਂ ਆਦਮੀ ਨੇ ਰੋਟੀ ਖਾਧੀ, ਉਹਨੇ ਚੱਕ ਕੇ ਪਲੇਟ ਉਹ ਮਾਰੀ, ਕਹਿੰਦੇ ਤੈਨੂੰ ਦਿਸਦਾ ਨਹੀਂ ਇੰਨੀਆਂ ਮਿਰਚਾਂ ਪਾਤੀਆਂ, ਮਾਰਨਾ ਸਾਨੂੰ। ਉੱਧਰੋਂ ਨਿਆਣੇ ਆ ਗਏ, ਨਿਆਣੇ ਬੋਲਣ ਲੱਗ ਗਏ। ਉਹ ਜਨਾਨੀ ਨੇ ਕਹਿੰਦੀ ਜਿਹੜੀ ਮੈਂ 20 ਸਾਲ ਤੁਹਾਨੂੰ ਰੋਟੀ ਵਧੀਆ ਬਣਾਈ, ਉਦੋਂ ਤੱਕ ਤਾਂ ਮੇਰਾ ਥੈਂਕਸ ਨਹੀਂ ਕੀਤਾ ਵੀ ਵਧੀਆ ਬਣਾਇਆ, ਅੱਜ ਮਾੜੇ ਜੀ ਮੈਂ ਮਿਰਚਾਂ ਜਾਣ ਕੇ ਪਾਈਆਂ ਸੀ, ਅੱਜ ਤੁਸੀਂ ਬੋਲੇ। ਕਹਿੰਦਾ ਬਸ ਆਹੀ ਪਿਆਰ ਸੀਗਾ, ਰੋਟੀ ਮੈਂ ਪਿਆਰ ਕਰਕੇ ਬਣਾਉਂਦੀ ਸੀਗੀ, ਮੈਂ ਕੋਈ ਨੌਕਰਾਨੀ ਥੋੜ੍ਹਾ ਤੁਹਾਡੀ ਰੱਖੀ ਵੀ ਹੈ, ਇੱਥੇ ਵੀ ਰੋਟੀ ਬਣਾ ਕੇ ਦੇਵਾਂ, ਜੇ ਤੁਸੀਂ ਕਮਾ ਕੇ ਲਿਆਉਂਦੇ ਤਾਂ ਮੇਰੇ ਲਈ ਤਾਂ ਥੋੜ੍ਹਾ ਕਮਾ ਕੇ ਲਿਆਉਂਦੇ ਹੋ, ਸਾਰਿਆਂ ਲਈ ਰਲ ਮਿਲ ਕੇ ਮੈਂ ਰੋਟੀ ਸਾਰੇ ਪਰਿਵਾਰ ਲਈ ਤੁਸੀਂ ਆਪਣਾ ਆਪਣਾ ਬਣਾ ਕੇ ਲਿਆਉਂਦੇ ਹੋ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਜੇ ਹੁਣ ਇਹੀ ਗੱਲ ਜੇ ਰੋਟੀ ਖਾਂਦੇ ਹਾਂ, ਮੇਰੇ ਵੀ ਕਰਦੀ, ਮੇਰੇ ਵਾਈਫ ਵੀ ਕਹਿੰਦੇ ਹੋਣਗੇ ਵੀ ਵਾਹਲਾ ਨਹੀਂ ਕਰਦਾ, ਮੈਂ ਵੀ ਕਈ ਵਾਰੀ ਰੀਅਲਾਈਜ਼ ਕਰਦਾ, ਕੋਸ਼ਿਸ਼ ਮੈਂ ਹਮੇਸ਼ਾ ਕਰਦਾ ਵੀ ਥੈਂਕਸ ਕਰੋ ਜੋ ਬਣਿਆ, ਜੇ ਕੋਈ ਵਧੀਆ ਸਬਜ਼ੀ ਬਣੀ ਹੈ 2 ਸ਼ਬਦ ਕਹਿ ਦਿਓ ਵੀ ਵਧੀਆ, ਅੱਜ ਤਾਂ ਖਾਣਾ ਮਜ਼ਾ ਹੀ ਆ ਗਿਆ, ਕੀ ਘੱਟ ਗਿਆ ਤੁਹਾਡਾ। ਪਰ ਅਸੀਂ ਕਹਿੰਦੇ ਨਹੀਂ, ਸਾਡੇ ਖੂਨ ਦੇ ਵਿੱਚ ਹੀ ਨਹੀਂ ਹੈ। ਜੇ ਕਿਸੇ ਦਾ ਘਰ ਅਸੀਂ ਜਾਣਾ ਦੇਖਣ ਲਈ ਜਾ ਰਹੇ ਹਾਂ, ਕੋਈ ਕਾਰ ਵਧੀਆ ਲਿਆਇਆ, ਅਸੀਂ ਕਹਿੰਦੇ ਨਹੀਂ ਹਾਂ ਠੀਕ ਹੈ ਵੀ, ਜੇ ਤੁਸੀਂ ਕਹਿੰਦੇ ਕੋਈ ਬੋਲਾ ਬਹੁਤ ਵਧੀਆ ਕਾਰ ਲਿਆ, ਬੜੀ ਵਧੀਆ ਤੇਰੀ ਟੌਹਰ ਹੈ, ਇਹ ਤਾਂ ਬੜੀ ਕਮਾਲ ਦੀ ਗੱਲ ਆ, ਰੱਬ ਦਾ ਸ਼ੁਕਰ ਹੈ ਤੂੰ ਵਧੀਆ ਲਿਆ ਕਰ, ਅਤੇ ਆਲਾ ਖੁਸ਼ ਹੋ ਜੂਗਾ। ਪਰ ਅਸੀਂ ਕਹਿਣਾ ਹੀ ਨਹੀਂ ਚਾਹੁੰਦੇ, ਕਮੈਂਟ ਹੀ ਨਹੀਂ ਦੇਣਾ ਚਾਹੁੰਦੇ। ਇਹ ਛੋਟੀਆਂ ਛੋਟੀਆਂ ਸਾਡੀਆਂ ਐਥੀਕਲ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਸਾਨੂੰ ਲਾਈਫ ਦੇ ਵਿੱਚ ਸਿੱਖਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਕਿਸੇ ਦੀ ਤਾਰੀਫ ਨਹੀਂ ਕਰ ਸਕਦੇ, ਹੈ ਨਹੀਂ। ਜੇ ਹੁਣ ਤੁਸੀਂ ਛੋਟੀ ਜਿਹੀ ਗੱਲ ਲੈ ਲਓ, ਜੇ ਤਾਂ ਸਾਨੂੰ ਤਾਰੀਫ ਕਰਨੀ ਹੈ ਫਿਰ ਅਸੀਂ ਹੌਲੀ ਕਰਦੇ ਹਾਂ, ਆਈ ਲਵ ਯੂ, ਆਈ ਲਵ ਯੂ। ਅਤੇ ਜੇ ਕੱਢਣੀ ਹੋਵੇ ਗੱਲ, ਦੀਂਦਾ ਨਹੀਂ ਤੈਨੂੰ, ਆਹ ਕਿੱਧਰ ਨੂੰ ਝਾਕੀ ਜਾਂਦੀ ਆ, ਉੱਥੋਂ ਕਿੱਧਰ ਨੂੰ ਝਾਕੀ, ਨਾ ਕਦੋਂ ਆਇਆ ਸੀ, ਉਹ ਤਾਕੀਆਂ ਖੁੱਲੀਆਂ ਆਉਂਦੀਆਂ, ਗਵਾਂਢੀਆਂ ਨੂੰ ਵੀ ਸੁਣਦੀ ਹੈ। ਸੋ ਇਹ ਗੱਲ ਵੀ ਖਿਆਲ ਰੱਖੋ, ਇੱਕ ਐਥਿਕਸ ਦੇ ਵਿੱਚ ਸਾਡੇ 'ਚ ਪੜਾਇਆ ਜਾਂਦਾ ਸੀਗਾ ਕਿ ਐਥਿਕਸ ਦੇ ਕੀ ਪੜਾਇਆ ਜਾਂਦਾ ਵੀ ਜਦੋਂ ਵੀ ਕਦੇ ਗੁੱਸਾ ਆਵੇ ਤਾਂ ਤਾਕੀਆਂ ਤੁੱਕੀਆਂ ਬੰਦ ਕਰਕੇ ਹੌਲੀ ਕਰ ਲਓ, ਬੈਠ ਕੇ ਗੱਲ ਕਰੋ, ਇੱਕ ਦੂਜੇ ਦਾ ਕਾਊਂਟਰ ਇਨਕਾਊਂਟਰ ਨਾ ਕਰੋ ਵੀ ਉਹਨੇ ਆਹ ਕਹਿਤਾ ਫਿਰ ਮੈਂ ਵਧਾਤਾ, ਫਿਰ ਵਧਾਤਾ ਤੇਰੀ ਮਾਂ ਦੀ, ਉਹ ਕਹਿੰਦੇ ਤੇਰੀ ਮਾਂ ਦੀ, ਤੇਰੇ ਭਰਾ ਦੀ, ਮੇਰੇ ਭਰਾ ਦੀ, ਇਹ ਕਰਕੇ ਗੱਲਾਂ ਵਧੀ ਜਾਂਦੀਆਂ। ਬੈਠ ਕੇ ਗੱਲਬਾਤ ਕਰ ਲਓ ਅਤੇ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਹੋ ਜਾਂਦੀ ਹੈ। ਸੋ ਇੰਨੀਆਂ ਕੁ ਗੱਲਾਂ ਨੇ ਕਿ ਉੱਧਰੋਂ ਟਾਈਮ ਮੇਰਾ ਸਮਾਪਤੀ ਦੀ ਵੱਲ ਹੈ। ਸੋ ਮੈਂ ਇਹ ਗੱਲ ਦੱਸਣਾ ਚਾਹੁੰਦਾ, ਗੱਲਾਂ ਤਾਂ ਜੀਸਸ ਕ੍ਰਾਈਸਟ ਦੀਆਂ ਹੋਰ ਲੰਬੀਆਂ ਚੌੜੀਆਂ ਬਹੁਤ ਨੇ, ਇੱਕ ਦਿਨ ਫੇਰ ਕਰ ਲਾਂਗੇ। ਸੋ ਆਪਾਂ ਇਸ ਤਰ੍ਹਾਂ ਹੀ ਹਲਕੀਆਂ ਫੁਲਕੀਆਂ ਮੈਂ ਗੱਲਾਂ ਕਰਦਾ, ਤੁਸੀਂ ਵੀ ਮੈਨੂੰ ਸਵਾਲ ਕਰ ਸਕਦੇ ਹੋ। ਇਹ ਜਿਹੜਾ ਸਾਰਾ ਪ੍ਰੋਗਰਾਮ ਹੈ BNC ਮੈਡੀਕਲ ਸੈਂਟਰ ਦੇ ਤਾਬੋਂ ਦੇ ਨਾਲ ਪੇਸ਼ ਕੀਤਾ ਜਾਂਦਾ, ਬਰੈਂਪਟਨ ਦੇ ਵਿੱਚ ਹੈ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਕਾਰ ਚੱਕੋ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਪਹੁੰਚੋ, ਗੈਸ ਪਵੋ, ਪੀਜ਼ਾ ਖਾਓ ਅਤੇ ਨਾਲ ਹੀ ਡਾਕਟਰ ਨੂੰ ਦਿਖਾ ਲਓ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
अमीजान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
Ontario, आप लोगों को COVID-19 से महफूज रखने में एक फर्क ला रहे हैं, और एक दूसरे को महफूज रखने के लिए हम सभी को अपनी कोशिशें जारी रखने की जरूरत है। अगर आपको फिक्र है कि आपको COVID-19 हो सकता है या आप वायरस की जद में आए हो सकते हैं, तो जांच करवाइए। सामाजिक दूरी बनाए रखें, 2 मीटर दूर रहें। सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें, अंदर या बाहर महफूज रहें, जिंदगियां बचाएं। ontario.ca/coronavirus पर मजीद जानें, हुकूमत ओंटेरियो की जानिब से अदाशुदा।
COVID-19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रम्पटन दे सब तो वड्डे फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गईयां हन। फॉर मोर information call 905-874-7171।
Brampton शहर से खास पैगाम, ان تین اصولوں کی پیروی کرتے ہوئے کووڈ 19 کے اس دور میں محفوظ رہیں۔ جن کے ساتھ آپ نہیں رہتے ان سے کم از کم 2 میٹر یا 6 فٹ کا فاصلہ رکھیں، اور اگر ایسا ممکن نہیں تو نان میڈیکل ماسک کا استعمال کریں۔ 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ پارک ہے یا پھر بند کھیل کی سہولتیں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔
یہ آپ کا اپنا چینل ہے، آپ اس کو 24 گھنٹے سن سکتے ہیں۔ ہماری ویب سائٹ www.eawaz.com، آئی فون اور اینڈرائڈ پہ ہماری ایپ ای آواز، ٹیون ان ریڈیو سازو آواز، ٹیلی فون پہ بھی سن سکتے ہیں۔ مونٹریال 4386209000، امریکہ 6415525037، 24 گھنٹے۔
Pizzas Pros and Wings, 6 location to serve in GTA, North York, Brampton, Etobicoke, Yahoo, Mississauga. Fresh aur mazedar